ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਸਰ ਮਹਾਰਾਜ ਉਤਾਰਾ ਕੀਤਾ। ਇੱਧਰ ਬਾਦਸ਼ਾਹ ਸ਼ਾਹਜਹਾਨ ਬੜਾ ਵਿਚਲਿਤ ਹੈ। ਜਦੋਂ ਘੋੜਾ ਬਾਬਾ ਬੇਦੀ ਚੰਦ ਸਾਹਿਬ ਜੀ ਦੂਜਾ ਵੀ ਲੈ ਆਏ, ਰਾਤ ਦਾ ਹਨੇਰਾ ਸੀ, ਤਾਲੇ ਵੱਜੇ ਹੋਏ ਸੀ, ਚਾਬੀ ਉਹ ਦਰਿਆ ਵਿੱਚ ਸੁੱਟ ਗਏ ਸਨ, ਔਖੇ ਸੌਖੇ ਦਰਵਾਜ਼ੇ ਤੋੜੇ ਭੰਨੇ ਤਾਂ ਬਾਹਰ ਆਏ। ਕਹਿੰਦੇ ਜੀ ਹੁਣ ਕਿਵੇਂ ਭਾਲ ਕਰੀਏ, ਰਾਤ ਦੇ ਹਨੇਰੇ 'ਚ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਸਿੱਖ। ਬਾਦਸ਼ਾਹ ਨੇ ਅਗਲੇ ਦਿਨ ਚੜ੍ਹਦਿਆਂ ਹੀ ਇੱਕ ਵੱਡੀ ਮਜਲਿਸ ਬੁਲਾਈ, ਆਪਣੇ ਸਾਰੇ ਅਹਿਲਕਾਰ ਸਲਾਹਕਾਰ ਸੱਦੇ। ਕਹਿੰਦਾ ਮੈਂ ਖੁਦ ਆਪਣੀ ਸਾਰੀ ਫੌਜ ਲੈ ਕੇ ਹਮਲਾ ਕਰਾਂਗਾ, ਸਾਰੇ ਤਿਆਰੀ ਕਰੋ। ਇਕਦਮ ਭਗਦੜ ਮੱਚ ਗਈ ਪੂਰੇ ਲਾਹੌਰ ਸ਼ਹਿਰ ਵਿੱਚ। ਲੱਖਾਂ ਫੌਜਾਂ ਸਨ, ਸਾਰੀਆਂ ਤਿਆਰ ਹੋਣ ਲੱਗੀਆਂ, ਨਗਾਰਿਆਂ ਤੇ ਡੰਕੇ ਲੱਗ ਗਏ, ਚੋਭਾਂ ਲੱਗ ਗਈਆਂ। ਹੈਰਾਨ ਨੇ ਲੋਕ ਕਿ ਬਾਦਸ਼ਾਹ ਖੁਦ ਆਪ ਚੜ੍ਹਾਈ ਕਰਨ ਵਾਸਤੇ ਜਾ ਰਿਹਾ। ਉਧਰ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ, ਬੜਾ ਵੱਡਾ ਘਰ ਹੈ, ਅਜ਼ਮਤਾਂ ਦਾ ਘਰ ਹੈ। ਇਧਰੋਂ ਬਾਦਸ਼ਾਹ ਵੀ ਪੂਰੇ ਮੁਲਕ ਦਾ ਮਾਲਕ ਹੈ, ਖਬਰੇ ਹੁਣ ਕੀ ਹੋਵੇਗਾ, ਕਿੱਦਾਂ ਦੀ ਲੜਾਈ ਹੋਵੇਗੀ। ਇਹ ਲੋਕ ਸੁਣ ਸੁਣ ਕੇ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ। ਬਾਦਸ਼ਾਹ ਦੀ ਕਚਹਿਰੀ ਵਿੱਚ ਜਿੱਥੇ ਇਹਦੇ ਬੜੇ ਬੜੇ ਅਹਿਲਕਾਰ ਬੈਠੇ ਨੇ, ਉਹਨਾਂ ਵਿੱਚ ਗੁਰੂ ਘਰ ਦਾ ਸੇਵਕ ਵਜ਼ੀਰ ਖਾਨ ਔਰ ਦੂਜਾ ਹੈ ਕਿੰਚ ਬੇਗ। ਇਹ ਦੋਵੇਂ ਗੁਰੂ ਘਰ ਦੇ ਸ਼ਰਧਾਲੂ ਸਨ। ਵਜ਼ੀਰ ਖਾਨ ਤੇ ਕਿੰਚ ਬੇਗ ਨੇ ਇਸ ਅੱਗ ਨੂੰ ਠੰਡਾ ਕਰਨ ਦਾ ਯਤਨ ਕੀਤਾ। ਅਕਸਰ ਗੁਰੂ ਘਰ ਬਾਬਤ ਜਦੋਂ ਵੀ ਕੋਈ ਚਰਚਾ ਚੱਲਦੀ ਸੀ ਬਾਦਸ਼ਾਹ ਦੀ ਕਚਹਿਰੀ 'ਚ, ਤਾਂ ਵਜ਼ੀਰ ਖਾਨ ਗੁਰੂ ਘਰ ਵੱਲੋਂ ਪੈਰਵਾਈ ਕਰਦਾ ਸੀ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਇਹਨੇ ਸਿੱਖੀ ਧਾਰਨ ਕੀਤੀ ਸੀ ਗੁਰੂ ਘਰ ਦੀ। ਭਾਵੇਂ ਮੁਸਲਮਾਨ ਸੀ ਪਰ ਗੁਰੂ ਘਰ ਦਾ ਮੁਰੀਦ ਸੀ, ਛੇਵੇਂ ਪਾਤਸ਼ਾਹ ਦਾ ਵੀ ਸ਼ਰਧਾਲੂ ਰਿਹਾ। ਵਜ਼ੀਰ ਖਾਨ ਤੇ ਕਿੰਚ ਬੇਗ ਨੇ ਯਤਨ ਕੀਤਾ ਹੈ ਕਿ ਇਸ ਬਲਦੀ ਹੋਈ ਅੱਗ ਨੂੰ ਠੰਡਾ ਕੀਤਾ ਜਾਵੇ। ਸਿਆਣਾ ਬੰਦਾ ਉਹੀ ਹੈ ਜਿਹੜਾ ਬਲਦੀ ਹੋਈ ਅੱਗ ਨੂੰ ਸ਼ਾਂਤ ਕਰਨ ਦਾ ਯਤਨ ਕਰੇ। ਮੂਰਖ ਲੋਕ ਹੁੰਦੇ ਜਿਹੜੇ ਤੇਲ ਪਾ ਕੇ ਉਹਨੂੰ ਹੋਰ ਭਾਂਬੜ ਮਚਾਉਂਦੇ। ਤੋਂ ਵਜ਼ੀਰ ਖਾਨ ਨੇ ਸਿਆਣਪ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਵਜ਼ੀਰ ਖਾਂ ਦੇਖ ਕਰ ਤਿਆਰੀ ਹਜ਼ਰਤ ਕੀਨ।
ਵਜ਼ੀਰ ਖਾਨ ਨੇ ਵੇਖਿਆ ਕਿ ਬਾਦਸ਼ਾਹ ਨੇ ਤਾਂ ਖੁਦ ਆਪ ਤਿਆਰੀ ਕਰ ਲਈ ਹੈ ਚੜ੍ਹਾਈ ਦੀ, ਆਪ ਜੰਗ ਲੜਨ ਵਾਸਤੇ ਕਹਿੰਦਾ ਜਾਵਾਂਗਾ ਫੌਜ ਲੈ ਕੇ, ਸਾਰੀਆਂ ਤੋਪਾਂ ਰਹਿਕਲੇ ਨਾਲ ਲੈ ਕੇ, ਸਾਰਾ ਜ਼ਖੀਰਾ ਨਾਲ ਲੈ ਕੇ। ਤੋਂ ਵਜ਼ੀਰ ਖਾਨ ਨੇ ਜਦੋਂ ਇਹ ਸਭ ਕੁਝ ਵੇਖਿਆ,
ਕਿੰਚ ਬੀਗ ਕੈ ਆਦਿ ਕੁਛ ਨਿਜ ਮਸਲਤ ਮੈਂ ਲੀਨ।
ਇਸ ਮਸਲੇ ਨੂੰ ਠੰਡਾ ਕਰਨ ਲਈ ਵਜ਼ੀਰ ਖਾਨ ਨੇ ਕਿੰਚ ਬੇਗ ਨਾਲ ਗੱਲਬਾਤ ਕੀਤੀ। ਕਿੰਚ ਬੇਗ ਨੂੰ ਆਪਣੇ ਵੱਲ ਪਹਿਲਾਂ ਹੀ ਵਜ਼ੀਰ ਖਾਨ ਨੇ ਕਰ ਲਿਆ ਸੀ ਵੀ ਜਦੋਂ ਮੈਂ ਗੱਲ ਕਰਾਂਗਾ ਤੁਸੀਂ ਨਾਲ ਹਾਮੀ ਭਰਨੀ। ਦੋ ਚਾਰ ਇਹਨਾਂ ਦੇ ਮੇਲੀ ਹੋਰ ਸੀ ਕਿੰਚ ਬੇਗ ਦੇ, ਇੱਕ ਦੋ ਮਿੱਤਰ ਸੀ ਕਚਹਿਰੀ ਵਿੱਚ, ਇੱਕ ਦੋ ਮਿੱਤਰ ਵਜ਼ੀਰ ਖਾਨ ਦੇ ਵੀ ਸੀ। ਉਹਨਾਂ ਨਾਲ ਵੀ ਇਹਨਾਂ ਨੇ ਮਸਲਤ ਕਰ ਲਈ ਅੱਖਾਂ ਅੱਖਾਂ ਵਿੱਚ, ਜੇ ਅਸੀਂ ਗੱਲ ਕਰਾਂਗੇ ਤੇ ਤੁਸੀਂ ਨਾਲ ਹਾਮੀ ਭਰਨੀ ਵੀ ਹਾਂ ਬਾਦਸ਼ਾਹ ਇੱਦਾਂ ਹੀ ਕਰਨਾ ਚਾਹੀਦਾ, ਕਿਉਂਕਿ ਫਿਰ ਗੱਲ ਪੱਕੀ ਹੋ ਜਾਂਦੀ। ਜੇ ਇਕੱਲਾ ਬੰਦਾ ਬੋਲੇ, ਇਕੱਲੇ ਬੰਦੇ ਦੇ ਬੋਲਣ ਦੇ ਨਾਲ ਕਈ ਵਾਰੀ ਅਸਰ ਨਹੀਂ ਹੁੰਦਾ, ਨਾਲ ਪੰਜ ਚਾਰ ਬੰਦੇ ਹੋਰ ਸਹਿਮਤੀ ਪ੍ਰਗਟ ਕਰ ਦੇਣ ਤੇ ਉਹ ਗੱਲ ਦਾ ਵਜ਼ਨ ਹੋਰ ਜ਼ਿਆਦਾ ਹੋ ਜਾਂਦਾ। ਤੋ ਸਿਆਣੇ ਸੀ ਇਹ, ਸਾਰੀ ਜ਼ਿੰਦਗੀ ਇਹਨਾਂ ਨੂੰ ਇਸੇ ਕੰਮਾਂ ਵਿੱਚ ਹੀ ਲੰਘ ਗਈ ਸੀ। ਤੋ ਵਜ਼ੀਰ ਖਾਨ ਨੇ ਕਿੰਚ ਬੇਗ ਨੂੰ ਵੀ ਆਪਣੇ ਨਾਲ ਰਲਾਇਆ ਹੋਇਆ, ਪੰਜ ਸੱਤ ਹੋਰ ਬੰਦੇ ਬਾਦਸ਼ਾਹ ਦੀ ਕਚਹਿਰੀ 'ਚ ਆਪਣੇ ਹਮਾਇਤੀ ਉਹਨਾਂ ਨੂੰ ਨਾਲ ਸਲਾਹ ਕੀਤੀ ਹੋਈ ਹੈ।
ਚੋ ਭਾਈ ਕਿਉਂ ਨਾ ਵਿਚਾਰੋ ਜਿਤਕ ਨਜ਼ੀਕੀ।
ਕਹਿਣ ਲੱਗੇ ਇਹਨਾਂ ਨੇ ਆਪਸ ਵਿੱਚ ਪਹਿਲਾਂ ਹੀ ਗੱਲ ਕਰ ਲਈ ਸੀ, ਜਦੋਂ ਬਾਦਸ਼ਾਹ ਕੋਲ ਜਾਣਾ ਸੀ ਨਾ ਤੇ ਇਹਨਾਂ ਨੇ ਪੰਜਾਂ ਸੱਤਾਂ ਜਣਿਆਂ ਨੇ ਪਹਿਲਾਂ ਵੱਖਰੀ ਮੀਟਿੰਗ ਕੀਤੀ। ਕਹਿੰਦੇ ਵੀ ਸੁਣੋ ਵੀ ਤੁਸੀਂ ਇਸ ਗੱਲ ਦੀ ਵਿਚਾਰ ਕਿਉਂ ਨਹੀਂ ਕਰਦੇ। ਵਜ਼ੀਰ ਖਾਨ ਕਹਿੰਦਾ ਕਿੰਚ ਬੇਗ ਨੂੰ ਤੇ ਜਿਹੜੇ ਹੋਰ ਇਹਦੇ ਨਾਲ ਦੇ ਹਮਾਇਤੀ ਨੇ, ਕਹਿੰਦਾ ਇਸ ਗੱਲ ਦੀ ਤੁਸੀਂ ਵਿਚਾਰ ਕਿਉਂ ਨਹੀਂ ਕਰਦੇ?
ਤਿਆਰੀ ਨਹੀਂ ਸ਼ਾਹ ਕੀ ਨੀਕੀ,
ਬਾਦਸ਼ਾਹ ਦੀ ਤਿਆਰੀ ਕਰਕੇ ਜੰਗ ਤੇ ਜਾਣਾ ਇਹ ਚੰਗੀ ਗੱਲ ਨਹੀਂ ਹੈ ਕਿ ਖੁਦ ਬਾਦਸ਼ਾਹ ਆਪ ਜੰਗ ਲੜਨ ਵਾਸਤੇ ਤਿਆਰੀ ਕਰਕੇ ਜਾਵੇ ਗੁਰੂ ਘਰ ਤੇ, ਇਹ ਚੰਗੀ ਗੱਲ ਨਹੀਂ ਹੈ, ਇਹ ਭਲੀ ਗੱਲ ਨਹੀਂ ਹੈ।
ਹਮ ਇਸ ਕੀ ਹੈ ਸਭ ਸੁਖਦਾਈ,
ਅਸੀਂ ਸਾਰੇ ਬਾਦਸ਼ਾਹ ਦਾ ਸੁਖ ਮੰਗਦੇ ਹਾਂ, ਇਹ ਨਹੀਂ ਕਿ ਸਾਡਾ ਬਾਦਸ਼ਾਹ ਵਿਰੋਧੀ, ਅਸੀਂ ਬਾਦਸ਼ਾਹ ਕੋਲੋਂ ਤਨਖਾਹਾਂ ਲੈਂਦੇ ਹਾਂ। ਸਾਡਾ ਫਰਜ਼ ਬਣਦਾ ਵੀ ਅਸੀਂ ਬਾਦਸ਼ਾਹ ਦੇ ਭਲੇ ਲਈ ਸੋਚੀਏ, ਤਾਂ ਹੀ ਉਹਦੇ ਵਜ਼ੀਰ ਹਾਂ ਅਸੀਂ। ਵਜ਼ੀਰ ਦਾ ਕੰਮ ਹੀ ਇਹ ਹੁੰਦਾ ਵੀ ਆਪਣੇ ਬਾਦਸ਼ਾਹ ਦਾ ਭਲਾ ਸੋਚੇ, ਤੇ ਇਹਦਾ ਭਲਾ ਇਹਦੇ ਵਿੱਚ ਹੀ ਹੈ ਕਿ ਗੁਰੂ ਸਾਹਿਬ ਨਾਲ ਆਪ ਲੜਨ ਨਾ ਜਾਵੇ, ਕਿਉਂਕਿ ਆਪ ਜਾਏਗਾ ਤਾਂ ਗੁਰੂ ਸਾਹਿਬ ਜੀ ਦੇ ਘਰ ਤੇ ਚੜ੍ਹ ਕੇ ਜਾਏਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੋਂ ਥੋੜੀ ਖੈਰ ਗੁਜ਼ਾਰਨੀ ਹੈ ਇਹਦੀ। ਇਸ ਕਰਕੇ ਯੋਗ ਨਹੀਂ ਹੈ, ਇਹਨੂੰ ਨਹੀਂ ਜਾਣਾ ਚਾਹੀਦਾ, ਇਹਨੂੰ ਤਾਂ ਇੱਥੇ ਰਹਿਣਾ ਚਾਹੀਦਾ।
ਕਿਉਂ ਨਾ ਕਹੋ ਇਸ ਰੱਖੋ ਹਟਾਈ,
ਵਜ਼ੀਰ ਖਾਨ ਨੇ ਆਖਿਆ ਵੀ ਤੁਸੀਂ ਸਾਰੇ ਜਣੇ ਗੱਲਬਾਤ ਕਰੋ ਵੀ ਬਾਦਸ਼ਾਹ ਨੂੰ ਕਿਉਂ ਨਹੀਂ ਰੋਕਦੇ, ਕਿਉਂ ਨਹੀਂ ਵਰਜਦੇ, ਉਹਨੂੰ ਰੋਕੋ ਵੀ ਉਹ ਆਪ ਚੜ੍ਹਾਈ ਕਰਕੇ ਨਾ ਜਾਵੇ ਗੁਰੂ ਘਰ ਤੇ।
ਸ਼੍ਰੀ ਨਾਨਕ ਘਰ ਅਜ਼ਮਤ ਭਾਰੀ,
ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਉਹ ਅਜ਼ਮਤਾਂ ਦਾ ਘਰ ਹੈ, ਉਹ ਬੇਅੰਤ ਕਰਾਮਾਤਾਂ ਦਾ ਘਰ ਹੈ। ਉੱਥੇ ਸੁਤੇ ਸਿੱਧ ਕਰਾਮਾਤਾਂ ਗੁਰੂ ਨਾਨਕ ਸਾਹਿਬ ਦੇ ਘਰ ਚ ਵਰਤਦੀਆਂ ਨੇ, ਪੂਰਨ ਕਾਮਲ ਗੁਰੂ ਦਾ ਘਰ ਹੈ।
ਤਿੰਨ ਸੌ ਕਰੇ ਜੰਗ ਹੋਏ ਹਾਰੀ,
ਜੇ ਬਾਦਸ਼ਾਹ ਉਹਨਾਂ ਦੇ ਨਾਲ ਜਾ ਕੇ ਜੰਗ ਲੜੇਗਾ ਤੇ ਇਹਨੂੰ ਹਾਰ ਦਾ ਸਾਹਮਣਾ ਵੇਖਣਾ ਪੈਣਾ। ਚਲੋ ਜੇ ਕਿਸੇ ਜਰਨੈਲ ਨੂੰ ਭੇਜੇਗਾ ਉਹ ਹਾਰ ਕੇ ਆਏਗਾ ਨਾ, ਤੇ ਫਿਰ ਵੀ ਇਹਦੀ ਇੱਜ਼ਤ ਰਹਿ ਜਾਏਗੀ, ਪਰ ਜੇ ਆਪ ਚਲਾ ਗਿਆ ਤੇ ਇਹਨੇ ਵੀ ਹਾਰ ਜਾਣਾ, ਕਿਉਂਕਿ ਹਾਰਨਾ ਹੀ ਪੈਣਾ। ਉਹਨਾਂ ਦੇ ਨਾਲ ਜਿੱਤ ਕੇ ਪੂਰਾ ਥੋੜੀ ਪੈ ਸਕਦਾ ਹੈ ਗੁਰੂ ਪਾਤਸ਼ਾਹ ਨਾਲ ਲੜ ਕੇ। ਤੋ ਇਸ ਕਰਕੇ ਇਹਨੂੰ ਇਹੀ ਚਾਹੀਦਾ ਵੀ ਇੱਥੇ ਹੀ ਰਹੇ, ਇਹ ਉੱਥੇ ਜੰਗ ਲੜਨ ਵਾਸਤੇ ਨਾ ਜਾਵੇ।
ਕਰ ਸੰਗੀ ਸਭ ਸ਼ਾਹ ਸਲਾਈ,
ਏਦਾਂ ਵਜ਼ੀਰ ਖਾਨ ਨੇ ਪੰਜ ਸੱਤ ਹੋਰ ਬੰਦਿਆਂ ਨਾਲ ਗੱਲਬਾਤ ਕਰਕੇ ਨਾ, ਜਿਹੜੇ ਬਾਦਸ਼ਾਹ ਦੇ ਬਹੁਤ ਨਿਕਟ ਵਰਤੀ ਸੀ, ਉਹਨਾਂ ਨਾਲ ਵੀ ਗੱਲ ਕੀਤੀ ਵੀ ਤੁਸੀਂ ਇਹ ਗੱਲ ਬਾਦਸ਼ਾਹ ਦੇ ਖਾਨੇ ਚ ਬਿਠਾਓ ਕਿ ਬਾਦਸ਼ਾਹ ਲਈ ਯੋਗ ਨਹੀਂ ਹੈ ਕਿ ਉਹ ਖੁਦ ਆਪ ਚੜ੍ਹਾਈ ਕਰਕੇ ਜਾਵੇ ਜੰਗ ਲੜਨ ਵਾਸਤੇ।
ਕਹੀ ਮਿਟੇ ਜਿਸ ਤੇ ਕਿ ਮਨਾਈ,
ਕਹਿੰਦੇ ਹੁਣ ਬਾਦਸ਼ਾਹ ਨੂੰ ਆਖੇ ਕੌਣ, ਗੱਲ ਕੌਣ ਕਰੇ ਵੀ ਇਸ ਢੰਗ ਨਾਲ ਗੱਲ ਕਰੇ ਵੀ ਬਾਦਸ਼ਾਹ ਉਹ ਗੱਲ ਮੋੜ ਹੀ ਨਾ ਸਕੇ, ਕਿਉਂਕਿ ਬਾਦਸ਼ਾਹ ਇਸ ਵੇਲੇ ਗੁੱਸੇ ਵਿੱਚ ਹੈ। ਉਹਦੇ ਨਾਲ ਗੱਲ ਕਰਨ ਵਾਸਤੇ ਵੀ ਹੌਸਲੇ ਵਾਲਾ ਬੰਦਾ ਚਾਹੀਦਾ, ਫਿਰ ਗੱਲ ਉਹ ਹੋਵੇ ਵੀ ਜਿਸ ਨੂੰ ਸੁਣ ਕੇ ਬਾਦਸ਼ਾਹ ਸਹਿਮਤੀ ਪ੍ਰਗਟ ਕਰੇ ਵੀ ਹਾਂ ਇੱਦਾਂ ਹੀ ਕਰਾਂਗੇ। ਹਾਂਜੀ
ਹੱਥ ਨਜੋਰ ਗੁਜ਼ਾਰ ਤੇ ਅਰਜ਼ੀ,
ਇਹ ਵਿਚਾਰ ਕਰਕੇ ਫਿਰ ਇਹਨਾਂ ਆਖਿਆ ਵਜ਼ੀਰ ਖਾਨ ਜੀ ਤੁਸੀਂ ਸਿਆਣੇ ਹੋ, ਫਿਰ ਇਹ ਗੱਲ ਤੁਸੀਂ ਕਰੋ, ਨਾਲੇ ਬਾਦਸ਼ਾਹ ਤੁਹਾਡਾ ਸਤਿਕਾਰ ਵੀ ਕਰਦਾ ਵੀ ਤੁਸੀਂ ਪੁਰਾਣੇ ਬਜ਼ੁਰਗ ਹੋ, ਬਾਦਸ਼ਾਹ ਜਹਾਂਗੀਰ ਦੇ ਨਾਲ ਵੀ ਰਹੇ। ਤੋ ਉਸ ਵੇਲੇ ਵਿਚਾਰ ਕਰਕੇ ਇਹਨਾਂ ਨੇ ਹੱਥ ਜੋੜੇ, ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣ ਲੱਗੇ ਬੇਨਤੀ ਕਰਦਿਆਂ,
ਕਰੀ ਹਜ਼ੂਰ ਜਾਨ ਕੀ ਮਰਜ਼ੀ,
ਕਹਿਣ ਲੱਗੇ ਹੇ ਜਾਂ ਪਨਾ ਤੁਸੀਂ ਆਪ ਜਾਣ ਦੀ ਮਰਜ਼ੀ ਕੀਤੀ ਹੈ, ਤੁਸੀਂ ਇਹ ਫੈਸਲਾ ਕੀਤਾ ਕਿ ਤੁਸੀਂ ਖੁਦ ਆਪ ਜੰਗ ਤੇ ਚੜ੍ਹ ਕੇ ਜਾਣਾ।
ਸੋ ਆਚੀ ਨੇ ਸਭਨ ਵਿਚਾਰੀ,
ਬਾਦਸ਼ਾਹ ਸਲਾਮਤ, ਅਸੀਂ ਸਾਰਿਆਂ ਨੇ ਗੱਲ ਦੀ ਵਿਚਾਰ ਕੀਤੀ ਹੈ, ਚਰਚਾ ਕੀਤੀ ਹੈ ਕਿ ਇਹ ਗੱਲ ਚੰਗੀ ਨਹੀਂ ਹੈ ਕਿ ਤੁਸੀਂ ਆਪ ਖੁਦ ਚੜ੍ਹਾਈ ਕਰਕੇ ਜਾਓ ਗੁਰੂ ਘਰ ਤੇ, ਆਪ ਜੰਗ ਲੜਨ ਵਾਸਤੇ ਜਾਓ, ਇਹ ਗੱਲ ਯੋਗ ਨਹੀਂ ਹੈ, ਇਹ ਅਸੀਂ ਇਸ ਗੱਲ ਦੀ ਵਿਚਾਰ ਕਰਕੇ ਵੇਖਿਆ।
ਤੁਮਰੋ ਚੜਨ ਆਏ ਅਤ ਭਾਰੀ,
ਕਿਉਂਕਿ ਤੁਹਾਡੀ ਚੜ੍ਹਾਈ ਜਿਹੜੀ ਹੈ ਉਹ ਬੜੀ ਵੱਡੀ ਵੱਡੀ ਗਿਣੀ ਜਾਏਗੀ ਵੀ ਖੁਦ ਬਾਦਸ਼ਾਹ ਚੜ੍ਹ ਕੇ ਗਿਆ, ਕਿਉਂਕਿ ਤੁਹਾਡੀ ਚੜ੍ਹਾਈ ਤਾਂ ਚਾਹੀਦੀ ਆ ਵੀ ਤੁਸੀਂ ਇੱਕ ਦੇਸ਼ ਦੇ ਰਾਜੇ ਹੋ, ਦੂਜੇ ਦੇਸ਼ ਤੇ ਹਮਲਾ ਕਰਨ ਜਾਣਾ ਫਿਰ ਤੁਹਾਡੀ ਚੜ੍ਹਾਈ ਚਾਹੀਦੀ ਹੈ, ਇਹ ਤਾਂ ਤੁਹਾਡੇ ਹੀ ਦੇਸ਼ ਵਿੱਚ ਹੈ, ਤੁਹਾਡਾ ਹੀ ਦੇਸ਼ ਹੈ, ਭਾਵੇਂ ਉਹ ਜੰਗਲ ਦਾ ਇਲਾਕਾ, ਪਰ ਉੱਥੇ ਤੁਸੀਂ ਆਪ ਚੜ੍ਹ ਕੇ ਜਾਓ, ਇਹ ਗੱਲ ਯੋਗ ਨਹੀਂ ਹੈ, ਇਹ ਤੁਹਾਡੇ ਲਈ ਨਹੀਂ ਸੋਭਦੀ।
ਬ੍ਰਿੰਦ ਬਲਾਇਤ ਲਿਖਿਓ ਸਿਧਾਰੇ,
ਤੁਹਾਡੇ ਤਾਂ ਦੂਜੇ ਦੇਸ਼ਾਂ ਵਿੱਚ ਵੀ ਤੁਸੀਂ ਆਪਣੇ ਸੈਨਾਪਤੀ ਭੇਜਦੇ ਹੋ, ਆਪ ਨਹੀਂ ਜਾਂਦੇ ਚੜ੍ਹ ਕੇ। ਜੇ ਕਿਤੇ ਦੂਜੇ ਪਾਸੇ ਹੱਦਾਂ ਦੇ ਉੱਤੇ ਕਿਤੇ ਲੜਾਈ ਪੜਾਈ ਹੁੰਦੀ ਹੈ ਤੇ ਬਾਦਸ਼ਾਹ ਸਲਾਮਤ, ਉੱਥੇ ਵੀ ਤੁਹਾਡੇ ਪਰਵਾਨੇ ਜਾਂਦੇ ਨੇ, ਤੁਸੀਂ ਆਪਣੇ ਸੈਨਾਪਤੀ ਭੇਜ ਦਿਓ, ਆਪ ਤਾਂ ਨਹੀਂ ਜਾਂਦੇ ਚੜ ਕੇ? ਇਹ ਛੋਟਾ ਜਿਹਾ ਕਾਰਜ ਹੀ ਆ, ਇੱਕ ਪ੍ਰਕਾਰ ਦਾ, ਦੋ ਘੋੜੇ ਹੀ ਨੇ ਨਾ, ਇੰਨੇ ਕੁ ਕੰਮ ਪਿੱਛੇ ਤੁਸੀਂ ਆਪ ਚੜ੍ਹਾਈ ਕਰਕੇ ਜਾਓ, ਬਾਦਸ਼ਾਹ ਸਲਾਮਤ, ਇਹ ਗੱਲ ਤੁਹਾਡੀ ਸ਼ਾਨ ਨੂੰ ਨਹੀਂ ਸੋਭਦੀ।
ਸਗਰੇ ਤੁਮਰੇ ਕਰਮ ਵਿਚਾਰੇ,
ਕਿਉਂਕਿ ਪੂਰਾ ਭਾਰਤ ਖੰਡ, ਪੂਰਾ ਹਿੰਦੁਸਤਾਨ ਤੁਹਾਡੇ ਕਰਮਾਂ ਨੂੰ ਵੇਖਦਾ। ਤੁਸੀਂ ਬਾਦਸ਼ਾਹ ਹੋ, ਸਭ ਦੀ ਨਿਗਾਹ ਤੁਹਾਡੇ ਤੇ ਹੈ, ਤੁਸੀਂ ਕੀ ਕਰ ਰਹੇ ਹੋ, ਕਿੱਧਰ ਜਾ ਰਹੇ ਹੋ, ਕੀ ਕੰਮ ਵਰਤਾ ਰਹੇ ਹੋ, ਕਿੱਧਰ ਤੁਹਾਡੀਆਂ ਮੁਹਿੰਮਾਂ ਚੱਲ ਰਹੀਆਂ ਨੇ, ਇਹ ਕੱਲੀ ਕੱਲੀ ਗੱਲ ਉੱਤੇ ਲੋਕਾਂ ਦੀ ਨਿਗਾਹ ਤੁਹਾਡੇ ਵੱਲ ਹੀ ਸਾਰੇ ਵੇਖਦੇ ਨੇ।
ਗੁਰ ਟਿਗ ਅਲਪ ਬਾਹਿਨੀ ਰਹੇ,
ਤੇਰੇ ਕੋਲ ਲੱਖਾਂ ਦੀ ਗਿਣਤੀ ਚ ਫੌਜ, ਉਹ ਸਾਰੀ ਨਾਲ ਲੈ ਕੇ ਜਾਣੀ ਕਿਹਨਾਂ ਤੇ ਹੈ? ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਕੋਲ ਮੁੱਠੀ ਭਰ ਸਿੱਖ ਨੇ, ਏਡੀ ਵੱਡੀ ਫੌਜ ਉੱਥੇ ਲੈ ਕੇ ਜਾਵੇ, ਤੇ ਗੁਰੂ ਸਾਹਿਬ ਜੀ ਦੇ ਕੋਲ ਗਿਣਤੀ ਦੇ ਸਿੰਘ ਨੇ, ਬਹੁਤ ਘੱਟ ਸੂਖਮ, ਤੇਰੇ ਸਾਹਮਣੇ ਤਾਂ ਕੁਝ ਵੀ ਨਹੀਂ ਹੋਣਗੇ ਜਿੰਨੀ ਤੇਰੀ ਗਿਣਤੀ ਹੈ। ਤੇਰੇ ਕੋਲ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਗੁਰੂ ਜੀ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਲਸ਼ਕਰ ਹੈ, ਉਸ ਪ੍ਰਕਾਰ ਨਾਲ ਤੇਰੀ ਬਰਾਬਰੀ ਨਹੀਂ ਬਣਦੀ ਵੀ ਤੂੰ ਆਪ ਖੁਦ ਚੜ ਕੇ ਜਾਵੇ।
ਤੁਮਕੋ ਮਾਲਿਕ ਮੁਖਲਨ ਕਹੇ,
ਤੈਨੂੰ ਲੋਕ ਮੁਲਖਾਂ ਦਾ ਮਾਲਕ ਕਹਿੰਦੇ ਹੈ, ਵੀ ਤੂੰ ਮੁਲਖਾਂ ਦਾ ਮਾਲਕ, ਤੈਨੂੰ ਜਾਂ ਪਨਾਹ ਕਹਿ ਕੇ ਸੰਬੋਧਨ ਕਰਦੇ ਨੇ।
ਉਹ ਬਰਾਬਰ ਤੋ ਬਣ ਆਵੇ,
ਤੇਰੇ ਬਰਾਬਰ ਕੋਈ ਦੂਜਾ ਬਾਦਸ਼ਾਹ ਹੋਵੇ ਜਿਹੜਾ ਤੇਰੇ ਬਰਾਬਰ ਹੋਵੇ, ਤੂੰ ਉਹਦੇ ਤੇ ਚੜ ਕੇ ਜਾਵੇ ਤੇ ਗੱਲ ਸੋਭਦੀ ਵੀ ਹੈ। ਉਹ ਗੁਰੂ ਪੀਰ ਲੋਕ ਨੇ, ਫਿਰ ਗਿਣਤੀ ਦੇ ਕੁਝ ਕੁ ਉਹਨਾਂ ਕੋਲ ਸਿਪਾਹੀ ਨੇ, ਤੂੰ ਆਪ ਏਡਾ ਵੱਡਾ ਲਸ਼ਕਰ ਲੈ ਕੇ ਉਹਨਾਂ ਤੇ ਜਾਵੇ, ਲੋਕਾਂ ਨੇ ਤੈਨੂੰ ਲਾਹਨਤਾਂ ਪਾਉਣੀਆਂ ਵੀ ਬਾਦਸ਼ਾਹ ਦੀ ਅਕਲ ਤੇ ਪੜਦਾ ਪਿਆ ਵੀ ਆਪ ਏਡੀ ਵੱਡੀ ਫੌਜ ਲੈ ਕੇ ਲੜਨ ਗਿਆ ਜਿਨ੍ਹਾਂ ਨਾਲ, ਵੀ ਉਹਨਾਂ ਕੋਲ ਤਾਂ ਗਿਣਤੀ ਦੇ ਸਿੱਖ ਨੇ, ਨਾਲੇ ਉਹ ਕਿਹੜਾ ਕਿਸੇ ਮੁਲਕ ਦੇ ਬਾਦਸ਼ਾਹ ਨੇ? ਹਾਂਜੀ,
ਨਾ ਹੀ ਤਲਰ ਬੋ ਸੈਨ ਪਠਾਵੇ,
ਤੇ ਜੇ ਲੜਨਾ ਹੀ ਹੈ ਪਹਿਲੀ ਗੱਲ ਤੇ ਤੈਨੂੰ ਇਹਦੇ ਤੇ ਮਿੱਟੀ ਪਾ ਦੇਣੀ ਚਾਹੀਦੀ, ਆਪਣੀ ਬੇਇੱਜ਼ਤੀ ਹੁਣ ਆਪ ਪ੍ਰਗਟ ਨਾ ਕਰ, ਵੀ ਇੱਕ ਵਾਰੀ ਤਾਂ ਹੋ ਗਿਆ ਜੋ ਹੋਣਾ ਸੀ, ਘੋੜੇ ਚਲੇ ਗਏ, ਪਰ ਜੇ ਦੁਬਾਰਾ ਉੱਥੇ ਜਾ ਕੇ ਹਾਰ ਦਾ ਸਾਹਮਣਾ ਵੇਖਣਾ ਪੈ ਗਿਆ ਫਿਰ ਦੁਬਾਰਾ ਨਮੋਸ਼ੀ। ਇਸ ਕਰਕੇ ਬਾਦਸ਼ਾਹ ਇਸ ਮਸਲੇ ਨੂੰ ਠੰਡਾ ਕਰ ਦੇ, ਚਲੋ ਜੇ ਨਹੀਂ ਵੀ ਤੂੰ ਰਾਜ਼ੀ ਹੁੰਦਾ ਇਸ ਗੱਲ ਤੇ, ਤੇ ਫਿਰ ਆਪਣਾ ਲਸ਼ਕਰ ਭੇਜ ਦੇ, ਤੂੰ ਆਪ ਨਾ ਚੜ੍ਹਾਈ ਕਰ। ਵਜ਼ੀਰ ਖਾਨ ਸਿਆਣਪ ਵਰਤ ਰਿਹਾ ਕਿ ਕਿਸੇ ਤਰੀਕੇ ਬਾਦਸ਼ਾਹ ਦੀ ਚੜ੍ਹਾਈ ਨੂੰ ਰੋਕਿਆ ਜਾਵੇ। ਉਹ ਕਹਿੰਦਾ ਜਾਂ ਫਿਰ ਜੇ ਨਹੀਂ ਤੁਸੀਂ ਰੁਕਣਾ ਤੇ ਫਿਰ ਆਪਣਾ ਲਸ਼ਕਰ ਜਿਹੜਾ ਉਹ ਗੁਰੂ ਜੀ ਤੇ ਭੇਜ ਦਿਓ ਹਮਲਾ ਕਰਨ ਲਈ।
ਜੀ ਅਜ਼ਮਤ ਕਰ ਗੁਰੂ ਭਜਾਵੇ,
ਕਿਉਂਕਿ ਗੁਰੂ ਕਰਾਮਾਤੀ ਆ, ਇਹ ਤੂੰ ਵੀ ਜਾਣਦਾ। ਜੇ ਗੁਰੂ ਨੇ ਆਪਣੀ ਅਜ਼ਮਤ ਨਾਲ, ਆਪਣੀ ਕਰਾਮਾਤ ਨਾਲ ਤੇਰੀ ਫੌਜ ਨੂੰ, ਤੇਰੇ ਲਸ਼ਕਰ ਨੂੰ ਭਜਾ ਦਿੱਤਾ,
ਹਜੋ ਆਪ ਕੀ ਜਗਤ ਅਲਾਵੇ,
ਤੇ ਲੋਕ ਤੇਰੀ ਨਿੰਦਾ ਕਰਨਗੇ, ਸਾਰੇ ਸੰਸਾਰ ਚ ਆਖਣਗੇ ਵੇਖੋ ਇੱਕ ਸਾਧੂ ਪੀਰ ਨਾਲ ਲੜਨ ਗਿਆ ਸੀ, ਏਡਾ ਵੱਡਾ ਬਾਦਸ਼ਾਹ ਹਾਰ ਕੇ ਮੁੜ ਆਇਆ। ਤੇਰੀ ਨਿੰਦਾ ਹੋਵੇਗੀ ਨਾ ਜੇ ਤੂੰ ਆਪ ਗਿਆ, ਕਿਉਂਕਿ ਗੁਰੂ ਜੀ ਦੇ ਸਾਹਮਣੇ ਤੇਰੀਆਂ ਲੱਖਾਂ ਫੌਜਾਂ ਵੀ ਕੋਈ ਮਾਇਨਾ ਨਹੀਂ ਰੱਖਦੀਆਂ, ਕਰਾਮਾਤੀ ਪੁਰਖ ਨੇ ਉਹ, ਕਰਾਮਾਤੀ ਮਹਾਂਪੁਰਖਾਂ ਦੇ ਸਾਹਮਣੇ ਤੇਰੀ ਫੌਜ ਕੀ ਗਿਣਤੀ ਰੱਖਦੀ ਹੈ? ਭਾਵੇਂ ਜਿੰਨੀ ਮਰਜ਼ੀ ਫੌਜ ਲੈ ਜਾ, ਜੇ ਉਹ ਹਾਰ ਕੇ ਪਰਤ ਆਏ ਤੇ ਫਿਰ ਤੇਰੀ ਨਿੰਦਾ ਹੋਵੇਗੀ ਵੀ ਬਾਦਸ਼ਾਹ ਹਾਰ ਕੇ ਪਰਤਿਆ। ਹਾਂਜੀ,
ਦੁਰਗ ਸਮੀਪ ਨਾ ਗੁਰ ਕੇ ਕੋਈ,
ਗੁਰੂ ਜੀ ਕੋਲ ਕਿਹੜਾ ਕੋਈ ਕਿਲਾ ਇਸ ਵੇਲੇ? ਵੀ ਜਾਂ ਤਾਂ ਹੋਵੇ ਨਾ ਵੀ ਉਹਨਾਂ ਨੇ ਕੋਈ ਬਹੁਤ ਵੱਡਾ ਕਿਲਾ ਬਣਾਇਆ ਤੇ ਉਹ ਕਿਲੇ ਦੇ ਵਿੱਚ ਬਾਗੀ ਹੋ ਕੇ, ਆਕੀ ਹੋ ਕੇ ਬੈਠੇ ਨੇ, ਉਹਨਾਂ ਕੋਲ ਕੋਈ ਵੱਡਾ ਕਿਲਾ ਨਹੀਂ ਹੈ।
ਜਿਸ ਹਿਤ ਵੱਡੇ ਯਤਨ ਕੋ ਜੋਈ,
ਇਹਦੇ ਲਈ ਤੂੰ ਇੰਨਾ ਯਤਨ ਕਰਨ ਲੱਗਾ ਵੀ ਉਹ ਕੋਈ ਕਿਲੇ ਚ ਬੈਠੇ ਆ? ਵੀ ਤੂੰ ਕਹਿਣਾ ਤੋਪਾਂ ਵੀ ਲੈ ਜਾਓ, ਜੰਜੀਰੇ ਵੀ ਲੈ ਜਾਓ, ਵੱਡੀਆਂ ਰਹਿਕਲੇ ਵੀ ਲੈ ਜਾਓ, ਤੂੰ ਤਾਂ ਸਾਰਾ ਕੁਝ ਹੀ ਲੈ ਕੇ ਜਾਣ ਨੂੰ ਫਿਰਦਾ, ਤੂੰ ਸਾਰੀ ਫੌਜ ਉਧਰ ਲੈ ਜਾ, ਇਧਰੋਂ ਪਿੱਛੋਂ ਹੋਰ ਕੋਈ ਆ ਕੇ ਹਮਲਾ ਕਰ ਦੇ, ਜਿਹੜਾ ਹੈ ਉਹ ਵੀ ਆਪਣਾ ਸਾਰਾ ਕੁਝ ਗਵਾ ਕੇ ਬਹਿ ਜੇ। ਇਸ ਕਰਕੇ ਬਾਦਸ਼ਾਹ ਸਿਆਣਪ ਨੂੰ ਹੱਥ ਪਾ, ਅਕਲ ਨੂੰ ਹੱਥ ਪਾ, ਤੈਨੂੰ ਇਹ ਗੱਲ ਨਹੀਂ ਸੋਭਦੀ ਕਿ ਤੂੰ ਏਡਾ ਵੱਡਾ ਲਸ਼ਕਰ ਲੈ ਕੇ ਗੁਰੂ ਜੀ ਤੇ ਜਾਵੇ, ਉਹਨਾਂ ਕੋਲ ਕਿਹੜਾ ਕੋਈ ਵੱਡਾ ਕਿਲਾ ਹੈ?
ਕਿੰਚ ਬੇਗ ਤਬ ਗਿਰਾ ਬਖਾਨੀ,
ਜਦੋਂ ਵਜ਼ੀਰ ਖਾਨ ਲਾਗੋਂ ਬੋਲਿਆ, ਲਾਗਿਓ ਕਿੰਚ ਬੇਗ ਨੇ ਵੀ ਨਾਲ ਹਾਮੀ ਭਰ ਦੇ, ਹਾਂ ਜਾਂ ਪਨਾ, ਬਿਲਕੁਲ ਇਹ ਗੱਲ ਬਿਲਕੁਲ ਦਰੁਸਤ ਹੈ।
ਕਹਿਤ ਵਜ਼ੀਰ ਖਾਨ ਹਿਤ ਠਾਨੀ,
ਕਹਿੰਦਾ ਜੀ ਵਜ਼ੀਰ ਖਾਨ ਨੇ ਜੋ ਗੱਲ ਕਹੀ ਆ ਤੁਹਾਡੇ ਭਲੇ ਦੀ ਕਹੀ ਹੈ, ਬਾਕੀ ਜਿੰਨੇ ਤੇਰੇ ਵਜ਼ੀਰ ਨੇ ਉਹ ਤੇਰੀ ਗੱਲ ਚ ਹਾਮੀ ਚ ਹਾਮੀ ਭਰਨ ਵਾਲੇ ਨੇ। ਜਿਹੜਾ ਤੁਹਾਡੀ ਸਹਿਮਤੀ ਵਿੱਚ ਹਾਮੀ ਚ ਹਾਮੀ ਭਰੀ ਜਾਵੇ, ਤੁਹਾਨੂੰ ਅਕਲ ਨਾ ਦੇਵੇ ਵੀ ਇਹ ਗਲਤ ਹੈ, ਤੇ ਸਮਝ ਲਓ ਵੀ ਉਹ ਤੁਹਾਡਾ ਮਿੱਤਰ ਨਹੀਂ ਹੈ। ਤੁਹਾਡਾ ਮਿੱਤਰ ਉਹ ਹੈ ਵੀ ਜੇ ਤੁਸੀਂ ਗਲਤੀ ਕਰਨ ਲੱਗੋ ਤੇ ਉਹ ਤੁਹਾਨੂੰ ਸੁਚੇਤ ਕਰ ਦੇ, ਸਾਵਧਾਨ ਕਰ ਦੇ, ਉਹ ਮਿੱਤਰ ਹੁੰਦਾ। ਤੋ ਵਜ਼ੀਰ ਖਾਨ ਨੇ ਜਿਹੜੀ ਗੱਲ ਤੁਹਾਨੂੰ ਕਹੀ ਆ ਇਹਦੇ ਵਿੱਚ ਤੁਹਾਡੀ ਭਲਾਈ ਹੈ, ਇਸ ਕਰਕੇ ਤੁਸੀਂ ਇਹਨਾਂ ਦੀ ਕਹੀ ਹੋਈ ਗੱਲ ਤੇ ਗੌਰ ਕਰੋ, ਵਿਚਾਰ ਕਰੋ।
ਹਮ ਸਭ ਰਾਵਰ ਕੀ ਸੁਖਦਾਈ,
ਅਸੀਂ ਤਾਂ ਸਾਰੇ ਤੁਹਾਡਾ ਸੁਖ ਮੰਗਦੇ ਹਾਂ ਬਾਦਸ਼ਾਹ ਜਾਂ ਪਨਾ।
ਬਿਗੜਤਕਾਰ ਸਹੀ ਨੇ ਜਾਈ,
ਜੇ ਤੁਹਾਡਾ ਕੋਈ ਕੰਮ ਵਿਗੜ ਗਿਆ ਜਾਂ ਤੁਹਾਡੇ ਸਰੀਰ ਦਾ ਕੋਈ ਵਿਗਾੜ ਹੋ ਗਿਆ ਤਾਂ ਸਾਡੇ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋਣੀ।
ਰਿਸ ਕਰ ਆਪ ਚੜਨ ਕੋ ਚਾਹੀ,
ਤੁਸੀਂ ਗੁੱਸੇ ਵਿੱਚ ਆਏ ਆਪ ਚੜ ਕੇ ਜਾਣਾ ਚਾਹੁੰਦੇ ਹੋ, ਆਪ ਲੜਾਈ ਕਰਨ ਵਾਸਤੇ ਜਾਣਾ ਚਾਹੁੰਦੇ ਹੋ।
ਲਖੇ ਅਨੁਚਿਤੀ ਕਿਉਂ ਨਾ ਕਹੀ,
ਇਹ ਗੱਲ ਅਨੁਚਿਤ ਹੈ ਤੇ ਅਸੀਂ ਕਿਉਂ ਨਾ ਆਖੀਏ, ਸਾਡੀ ਡਿਊਟੀ ਆ ਸਾਨੂੰ ਤਨਖਾਹ ਦਿੰਦਾ ਤੂੰ, ਸਾਡਾ ਫਰਜ਼ ਬਣਦਾ ਵੀ ਜੇ ਤੂੰ ਕੁਝ ਗਲਤ ਕਰਨ ਲੱਗੇ ਤੇ ਤੈਨੂੰ ਰੋਕਣਾ, ਜਿਹਦੇ ਚ ਤੇਰਾ ਅਨਹਿਤ ਹੋਵੇ ਤੇਰਾ ਭਲਾ ਨਾ ਹੋਵੇ ਸਾਨੂੰ ਕਹਿਣਾ ਬਣਦਾ ਹੈ, ਇਸ ਕਰਕੇ ਅਸੀਂ ਬਾਦਸ਼ਾਹ ਤੈਨੂੰ ਇਹ ਗੱਲ ਕਹਿ ਰਹੇ ਹਾਂ।
ਸ਼ਾਹ ਸਮੀਪੀ ਅਪਰ ਜਿਸਾਰੇ,
ਬਾਦਸ਼ਾਹ ਦੇ ਨੇੜੇ ਬੈਠੇ ਜਿਹੜੇ ਹੋਰ ਅਹਿਲਕਾਰ ਸੀ ਉਹਨਾਂ ਆਖਿਆ ਹਾਂ ਬਾਦਸ਼ਾਹ ਸਲਾਮਤ, ਗੱਲ ਤਾਂ ਇਹਨਾਂ ਦੀ ਠੀਕ ਹੈ, ਜੋ ਇਹ ਕਹਿ ਰਹੇ ਨੇ ਦਰੁਸਤ ਕਹਿ ਰਹੇ ਨੇ।
ਬਾਤ ਵਜ਼ੀਰ ਖਾਨ ਸਤਕਾਰੇ,
ਸਾਰਿਆਂ ਨੇ ਵਜ਼ੀਰ ਖਾਨ ਦੀ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ, ਕਹਿੰਦੇ ਹਾਂ ਬਾਦਸ਼ਾਹ ਸਲਾਮਤ ਨੂੰ ਖੁਦ ਨਹੀਂ ਜਾਣਾ ਚਾਹੀਦਾ, ਇਹਨਾਂ ਨੂੰ ਆਪ ਨਹੀਂ ਇਸ ਮੁਹਿੰਮ ਤੇ ਜਾਣਾ ਚਾਹੀਦਾ।
ਰਾਵਰ ਚੜੋ ਵਿਚਾਰਨ ਕਰਕੇ,
ਇਹਦੇ ਵਿਚਾਰ ਕਰਕੇ ਚੜਾਈ ਕਰਿਓ ਬਾਦਸ਼ਾਹ, ਜੇ ਤੁਸੀਂ ਜਾਣਾ ਤੇ ਇਹਦੇ ਬਾਰੇ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰੋ।
ਲਾਇਕ ਅਨਲਾਇਕ ਉਰ ਧਰਕੇ,
ਵਿਚਾਰ ਕਰੋ ਵੀ ਤੁਹਾਡਾ ਜਾਣਾ ਠੀਕ ਹੈ ਜਾਂ ਨਹੀਂ ਠੀਕ, ਉਚਿਤ ਹੈ ਜਾਂ ਅਨੁਚਿਤ ਹੈ।
ਤਨ ਤੁਮਰੇ ਕੀ ਹਮ ਸੁਖ ਚਾਹੀ,
ਇਹ ਬਾਦਸ਼ਾਹ ਅਸੀਂ ਤਾਂ ਸਦਾ ਤੇਰੇ ਤਨ ਦੀ ਸੁਖ ਮੰਗਦੇ ਆ, ਤੇਰੇ ਵਾਸਤੇ ਸੁਖ ਹੀ ਵੇਖਦੇ ਹਾਂ।
ਉੱਤੇ ਅਜ਼ਮਤ ਜੁੱਤ ਗੁਰ ਘਰ ਲਈ,
ਕਿਉਂਕਿ ਉਧਰ ਗੁਰੂ ਘਰ ਹੈ ਉੱਥੇ ਬੇਅੰਤ ਅਜ਼ਮਤਾਂ ਕਰਾਮਾਤਾਂ ਵਰਤਦੀਆਂ ਨੇ।
ਬਾਕ ਵਜ਼ੀਰ ਖਾਨ ਪੁੰਨ ਕਹਿਓ,
ਫਿਰ ਵਜ਼ੀਰ ਖਾਨ ਮੌਕਾ ਪਾ ਕੇ ਦੁਬਾਰਾ ਫਿਰ ਬੋਲਿਆ,
ਲਸ਼ਕਰ ਪਟੋ ਜਿਤਕ ਚਿਤ ਚਾਹਿਓ।
ਪਤਾ ਸੀ ਵਜ਼ੀਰ ਖਾਨ ਨੂੰ ਵੀ ਫੌਜ ਤਾਂ ਇਹਨੇ ਭੇਜਣੀ ਭੇਜਣੀ ਹੈ, ਤੋ ਵਜ਼ੀਰ ਖਾਨ ਨੇ ਪਹਿਲਾਂ ਤਾਂ ਗੱਲ ਇੱਥੋਂ ਸ਼ੁਰੂ ਕੀਤੀ ਵੀ ਇਹ ਮਸਲਾ ਸ਼ਾਂਤ ਕਰ ਦਿਓ, ਫਿਰ ਜਦੋਂ ਉਹਨੇ ਵੇਖਿਆ ਵੀ ਏਦਾਂ ਇਹ ਮਸਲਾ ਹੋਣਾ ਨਹੀਂ ਸ਼ਾਂਤ, ਫਿਰ ਵਜ਼ੀਰ ਖਾਨ ਨੇ ਦੂਜਾ ਬਚਨ ਕਿਹਾ, ਕਹਿਣ ਲੱਗਾ ਬਾਦਸ਼ਾਹ ਸਲਾਮਤ ਜੇ ਲੜਨਾ ਹੀ ਹੈ ਤੇ ਫਿਰ ਆਪਣਾ ਲਸ਼ਕਰ ਭੇਜੋ, ਆਪਣੇ ਕਿਸੇ ਜਰਨੈਲ ਨੂੰ ਜਿਹੜਾ ਤੁਹਾਡਾ ਵਿਸ਼ਵਾਸ ਪਾਤਰ ਹੋਵੇ ਉਹਨੂੰ ਭੇਜੋ ਜੰਗ ਲੜਨ ਵਾਸਤੇ।
ਬਹੁਤੋ ਪਨ ਕੋ ਨਹੀਂ ਪਠਾਵੋ,
ਵਜ਼ੀਰ ਖਾਨ ਨੇ ਫਿਰ ਇੱਥੇ ਨਾਲ ਹੀ ਹੋਰ ਨੀਤੀ ਵਰਤੀ, ਕਹਿੰਦੇ ਤੋਪਾਂ ਕਿਉਂ ਭੇਜਣੀਆਂ, ਵੱਡੀਆਂ ਤੋਪਾਂ ਦਾ ਕੀ ਕੰਮ, ਤੋਪਾਂ ਤਾਂ ਉੱਥੇ ਭੇਜੀ ਦੀਆਂ ਜਿੱਥੇ ਕਿਲਾ ਹੋਵੇ, ਗੁਰੂ ਜੀ ਤਾਂ ਰੜੇ ਮੈਦਾਨ ਚ ਨੇ, ਉੱਥੇ ਕਿਲੇ ਹੋਣ ਫਿਰ ਤਾਂ ਤੂੰ ਤੋਪਾਂ ਭੇਜੇ, ਕਹਿੰਦੇ ਏਡੀਆਂ ਏਡੀਆਂ ਵੱਡੀਆਂ ਤੋਪਾਂ ਲਿਜਾਣ ਦਾ ਕੋਈ ਮਤਲਬ ਨਹੀਂ, ਇਸ ਕਰਕੇ ਬਾਦਸ਼ਾਹ ਤੋਪਾਂ ਭੇਜਣੀਆਂ ਬੰਦ ਕਰ ਦਿਓ, ਤੋਪਾਂ ਨਹੀਂ ਭੇਜਣੀਆਂ।
ਥੋੜੀ ਪਟੋ ਸੰਗ ਪਟ ਲਾਵੋ,
ਜੇ ਤੋਪਾਂ ਭੇਜਣੀਆਂ ਵੀ ਨੇ ਤੇ ਛੋਟੀਆਂ ਭੇਜ ਦਿਓ, ਉਹ ਵੀ ਥੋੜੀਆਂ ਬਹੁਤੀਆਂ ਭੇਜ ਦਿਓ, ਥੋੜੇ ਬਹੁਤੇ ਸੂਰਮੇ ਉਹਨਾਂ ਦੇ ਨਾਲ ਭੇਜ ਦਿਓ।
ਨੰਗੀ ਤੇਗ ਰਖਾਵੋ ਵੀਰਾ,
ਹੁਣ ਏਦਾਂ ਕਰੋ ਬਾਦਸ਼ਾਹ ਸਲਾਮਤ ਆਪਣੀ ਕਚਹਿਰੀ ਵਿੱਚ ਤਲਵਾਰ ਮਿਆਨ ਚੋਂ ਬਾਹਰ ਕੱਢ ਕੇ ਤੇ ਪਾਨਾਂ ਦਾ ਬੀੜਾ ਸਮੇਤ ਰੱਖ ਦਿਓ। ਇਹ ਉਸ ਵੇਲੇ ਦਾ ਇੱਕ ਵਿਧੀ ਵਿਧਾਨ ਹੁੰਦਾ ਸੀ ਵੀ ਜਿਹਨੂੰ ਮੁਹਿੰਮ ਤੇ ਭੇਜਣਾ ਹੁੰਦਾ ਸੀ ਬਾਦਸ਼ਾਹ ਸਭ ਨੂੰ ਸੱਦ ਲੈਂਦਾ ਤੇ ਨੰਗੀ ਤਲਵਾਰ ਰੱਖ ਦੇਣੀ ਮਿਆਨ ਚੋਂ ਬਾਹਰ ਕੱਢ ਕੇ, ਨਾਲ ਪਾਨ ਦਾ ਬੀੜਾ ਰੱਖ ਦੇਣਾ ਥਾਲੀ ਚ ਵੀ ਦੱਸੋ ਇਹ ਮੁਹਿੰਮ ਤੇ ਕਿਹੜਾ ਜਰਨੈਲ ਬਣ ਕੇ ਜਾਏਗਾ, ਤੇ ਜਿਹਨੇ ਜਾਣਾ ਹੁੰਦਾ ਉਹਨੇ ਆ ਜਾਣਾ, ਉਹ ਤਲਵਾਰ ਮਿਆਨ ਚ ਆਪਣੇ ਚ ਪਾ ਲੈਣੀ ਗਾਤਰੇ ਚ, ਪਾਨ ਦਾ ਬੀੜਾ ਚੱਬ ਲੈਣਾ ਤੇ ਕਹਿਣਾ ਵੀ ਮੈਂ ਜਾਵਾਂਗਾ ਇਸ ਮੁਹਿੰਮ ਤੇ। ਤੋ ਵਜ਼ੀਰ ਖਾਨ ਨੇ ਆਖਿਆ ਬਾਦਸ਼ਾਹ ਤੈਨੂੰ ਹੁਣ ਇਹ ਕੰਮ ਕਰਨਾ ਚਾਹੀਦਾ ਵੀ ਤਲਵਾਰ ਮਿਆਨ ਚੋਂ ਕੱਢ ਕੇ ਬੇਮਿਆਨੀ ਕਰਕੇ ਔਰ ਇੱਕ ਇਮਾਨ ਦਾ ਬੀੜਾ ਜਿਹੜਾ ਆ ਉਹ ਥਾਲੀ ਚ ਪਾ ਕੇ ਆਪਣੀ ਕਚਹਿਰੀ ਚ ਰੱਖਣਾ ਚਾਹੀਦਾ ਹੈ।
ਆਨ ਉਠਾਓ ਜੋ ਬਰ ਬੀਰਾ
ਤੇ ਆਪਣੇ ਸਾਰੇ ਯੋਧਿਆਂ ਨੂੰ ਸੱਦ ਤੇ ਵੇਖੋ ਕਿਹੜਾ ਤੇਰਾ ਸੂਰਮਾ ਸਿਪਾਹ ਸਲਾਰ ਜਰਨੈਲ ਹੈ ਜਿਹੜਾ ਉਹ ਤਲਵਾਰ ਮਿਆਨ ਚ ਪਾ ਕੇ ਬੀੜਾ ਚੱਬ ਲਵੇ।
ਸੋ ਚੜ ਜਾਏ ਗੁਰੂ ਕੇ ਉਪਰ,
ਜਿਹੜਾ ਇਹ ਕੰਮ ਕਰੇਗਾ ਮਿਆਨ ਤਲਵਾਰ ਆਪਣੀ ਤਲਵਾਰ ਮਿਆਨ ਚ ਪਾ ਕੇ ਪਾਨ ਦਾ ਬੀੜਾ ਚੱਬੇਗਾ ਉਹਨੂੰ ਹੀ ਫਿਰ ਮੁਹਿੰਮ ਤੇ ਭੇਜਾਂਗੇ, ਉਹੀ ਗੁਰੂ ਹਰਗੋਬਿੰਦ ਸਾਹਿਬ ਨਾਲ ਜਾ ਕੇ ਜੰਗ ਲੜੇਗਾ।
ਲੜੇ ਮਰੇ ਕੱਟ ਕਰ ਰਣ ਭੂ ਪਰ,
ਉਹ ਲੜੇ ਮਰੇ ਜਾਂ ਜੰਗ ਦੇ ਮੈਦਾਨ ਚ ਕੱਟਿਆ ਜਾਏ ਵੱਢਿਆ ਜਾਏ ਪਰ ਪਿੱਛੇ ਨਾ ਆਵੇ ਮੈਦਾਨ ਛੱਡ ਕੇ।
ਪਿੱਛੇ ਲਖੋ ਕਰੋ ਜਿਮ ਲਾਇਕ,
ਤੇ ਜੇ ਉਹ ਲੜ ਮਰੇ ਉਹ ਫਿਰ ਬਾਅਦ ਵਿੱਚ ਵੇਖਿਓ, ਪਹਿਲਾਂ ਫੌਜ ਭੇਜੋ ਵੇਖੋ ਵੀ ਕੀ ਬਣਦਾ ਕੀ ਹੁੰਦਾ, ਬਾਕੀ ਗੱਲਾਂ ਬਾਅਦ ਵਿੱਚ ਵੇਖਿਓ।
ਤੁਮ ਉਹ ਸਰਬ ਜਗਤ ਕੇ ਨਾਇਕ,
ਪਰ ਬਾਦਸ਼ਾਹ ਤੈਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਤੂੰ ਇਸ ਵੇਲੇ ਪੂਰੇ ਹਿੰਦੁਸਤਾਨ ਦਾ ਨਾਇਕ ਹੈ, ਪੂਰੇ ਹਿੰਦੁਸਤਾਨ ਦਾ ਬਾਦਸ਼ਾਹ ਹੈ।
ਸ਼ਾਹਜਾਂ ਸੁਣ ਕਰ ਇਮਬਾਨੀ,
ਤੇ ਤੂੰ ਇਸ ਮੁਹਿੰਮ ਤੇ ਜਾਵੇਂ ਇਹ ਤੇਰੇ ਲਈ ਸਹੀ ਨਹੀਂ ਹੈ। ਜਦੋਂ ਵਜ਼ੀਰ ਖਾਨ ਨੇ ਗੱਲਾਂ ਕਹੀਆਂ, ਕਿੰਚ ਬੇਗ ਨੇ ਬਾਕੀਆਂ ਨੇ ਵੀ ਇਸ ਗੱਲ ਚ ਸਹਿਮਤੀ ਪ੍ਰਗਟ ਕੀਤੀ ਤਾਂ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਬੋਲਿਆ,
ਆਚੀ ਜਾਨ ਲੀਨ ਮਨ ਮਾਨੀ,
ਕਹਿੰਦਾ ਜੀ ਠੀਕ ਹੈ ਬਿਲਕੁਲ ਇਹ ਗੱਲ ਤੁਸੀਂ ਜੋ ਕਹੀ ਹੈ ਦਰੁਸਤ ਹੈ, ਮੈਂ ਗੁੱਸੇ ਵਿੱਚ ਗਲਤ ਫੈਸਲਾ ਕਰ ਰਿਹਾ ਸੀ, ਵਜ਼ੀਰ ਖਾਨ ਤੇਰਾ ਧੰਨਵਾਦ ਕਿ ਤੂੰ ਮੈਨੂੰ ਇਹ ਗਲਤ ਫੈਸਲਾ ਕਰਨ ਤੋਂ ਰੋਕਿਆ, ਤੂੰ ਮੇਰੀ ਹਾਮੀ ਚ ਹਾਮੀ ਨਹੀਂ ਭਰੀ, ਬਿਲਕੁਲ ਸਹੀ ਗੱਲ ਕਹੀ ਹੈ, ਮੈਨੂੰ ਆਪਣੀ ਸਲਾਹ ਦਿੱਤੀ ਹੈ।
ਸੈਨਾਪਤ ਉਮਰਾਵ ਬੁਲਾਏ,
ਇਹਨੇ ਉਸੇ ਵੇਲੇ ਫਿਰ ਆਪਣੇ ਸੈਨਾਪਤੀਆਂ ਦੀ ਮੀਟਿੰਗ ਸੱਦੀ, ਜਿੰਨੇ ਇਹਦੇ ਉਮਰਾਵ ਸੀ ਸੈਨਾਪਤੀ ਸੀ ਬਾਦਸ਼ਾਹ ਨੇ ਉਹਨਾਂ ਨੂੰ ਸੱਦਿਆ ਕਿਉਂਕਿ ਲੜਾਈ ਕਰਨ ਲਈ ਸੈਨਾਪਤੀਆਂ ਵਿੱਚੋਂ ਹੀ ਕਿਸੇ ਇੱਕ ਨੂੰ ਭੇਜਣਾ ਸੀ, ਤੂੰ ਸਾਰੇ ਸੈਨਾਪਤੀਆਂ ਦੀ ਇਹਨੇ ਮੀਟਿੰਗ ਸੱਦੀ ਉਹਨਾਂ ਨੂੰ ਬੁਲਾਇਆ।
ਪਹੁੰਚੇ ਸੁਣ ਤੋ ਹੁਕਮ ਸਮੁਦਾਏ,
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰੇ ਤੁਰਤ ਫੁਰਤੀ ਉਸੇ ਵੇਲੇ ਪਹੁੰਚ ਗਏ ਕਚਹਿਰੀ ਚ।
ਸਭਾ ਵਿਸਾਲ ਗਈ ਪਰ ਸਾਰੀ,
ਸਾਰੀ ਸਭਾ ਭਰ ਗਈ ਖਚਾ ਖਚ ਬੰਦਿਆਂ ਦੇ ਨਾਲ।
ਗਨੀ ਉਮਰਾਵ ਬੜੇ ਹੰਕਾਰੀ,
ਬੜੇ ਬੜੇ ਉਮਰਾਵ ਆਏ ਨੇ, ਬੜੇ ਬੜੇ ਅਹਿਲਕਾਰ ਆਏ ਨੇ, ਬੜੇ ਹੰਕਾਰੇ ਹੋਏ ਚੌੜੀਆਂ ਛਾਤੀਆਂ ਸਮੇਤ, ਏਦਾਂ ਸਮਝਦੇ ਵੀ ਸਾਡੇ ਵਰਗਾ ਕੋਈ ਬੰਦਾ ਨਹੀਂ ਹੋਣਾ, ਏਦਾਂ ਹੰਕਾਰ ਦੇ ਵਿੱਚ ਆਫਰੇ ਹੋਏ ਆਏ ਨੇ।
ਤਬੇ ਸ਼ਾਹ ਤਰਵਾਰ ਨਿਕਾਰੀ,
ਬਾਦਸ਼ਾਹ ਨੇ ਮਿਆਨ ਚੋਂ ਤਲਵਾਰ ਬਾਹਰ ਕੱਢੀ ਹੈ।
ਧਰ ਬੀਰੇ ਕੇ ਸੈਤੇ ਅਗਾਰੀ,
ਸਾਹਮਣੇ ਇੱਕ ਚੌਂਕੀ ਪਈ ਹੋਈ ਸੀ ਉਹਦੇ ਤੇ ਇੱਕ ਥਾਲ ਪਿਆ ਹੋਇਆ, ਉਹਦੇ ਤੇ ਤਲਵਾਰ ਰੱਖ ਦਿੱਤੀ ਤੇ ਪਾਨ ਦਾ ਇੱਕ ਬੀੜਾ ਰੱਖ ਦਿੱਤਾ। ਸਾਰੀ ਕਚਹਿਰੀ ਨੂੰ ਪਤਾ ਲੱਗ ਗਿਆ ਵੀ ਬਾਦਸ਼ਾਹ ਕਿਸੇ ਮੁਹਿੰਮ ਤੇ ਕਿਸੇ ਜਰਨੈਲ ਨੂੰ ਭੇਜਣਾ ਚਾਹੁੰਦਾ, ਉਹਦੀ ਚੋਣ ਕਰਨੀ ਹੈ, ਇਸੇ ਲਈ ਇਹ ਤਲਵਾਰ ਰੱਖੀ ਹੋਈ ਹੈ, ਪਾਨ ਦਾ ਬੀੜਾ ਰੱਖਿਆ ਹੋਇਆ। ਤੋ ਬਾਦਸ਼ਾਹ ਨੇ ਇਸੇ ਤਰ੍ਹਾਂ ਕੀਤਾ।
ਖਰੋ ਅਰਜ ਬੇਗੀ ਤੇ ਸਥਾਨੇ,
ਇੱਕ ਅਰਜ ਬੇਗੀ ਉਹ ਖਲੋ ਗਿਆ ਸਾਰਿਆਂ ਨੂੰ ਦੱਸਣ ਲਈ ਵੀ ਕਿਉਂ ਕਿਹੜੇ ਮਸਲੇ ਤੇ ਬੁਲਾਇਆ ਸਾਰਿਆਂ ਨੂੰ, ਇਹ ਨੰਗੀ ਤਲਵਾਰ ਕਿਉਂ ਰੱਖੀ ਗਈ ਹੈ। ਉਹ ਗੱਲਬਾਤ ਕਰਨ ਵਾਸਤੇ ਇੱਕ ਬੰਦਾ ਵਿੱਚ ਬੋਲਿਆ,
ਨਾਮ ਸਲਾਬਤ ਖਾਨ ਬਖਾਨੀ,
ਇਹਦਾ ਨਾਮ ਸੀ ਸਲਾਬਤ ਖਾਨ। ਸਲਾਬਤ ਖਾਨ ਬੋਲਿਆ ਉੱਚੀ ਆਵਾਜ਼ ਵਿੱਚ ਗਰਜ ਕੇ ਸਾਰਿਆਂ ਨੂੰ ਸੁਣਾਉਂਦਿਆ,
ਸਭਨ ਸੁਣਾਵਤ ਐਸੇ ਕਹਿਓ,
ਸਾਰਿਆਂ ਨੂੰ ਸੁਣਾ ਕੇ ਬੋਲਿਆ, ਇਹ ਕਹਿਣ ਲੱਗਾ,
ਗੁਰ ਅਰ ਹਜ਼ਰਤ ਜੀਤਨ ਚਾਹਿਓ,
ਕਹਿਣ ਲੱਗਾ ਸੁਣੋ ਭਾਈ। ਸਲਾਬਤ ਖਾਨ ਕਹਿੰਦਾ ਕਿ ਬਾਦਸ਼ਾਹ ਜਾਂ ਪਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਤਣਾ ਚਾਹੁੰਦੇ ਹੈ, ਇਹ ਜਿਹੜੀ ਤਲਵਾਰ ਇੱਥੇ ਬੇਮਿਆਨ ਕਰਕੇ ਰੱਖੀ ਹੈ, ਇਸ ਕਰਕੇ ਰੱਖੀ ਆ ਵੀ ਤੁਹਾਡੇ ਚੋਂ ਕਿਹੜਾ ਜਰਨੈਲ ਹੈ ਜਿਹੜਾ ਬਾਦਸ਼ਾਹ ਦੀ ਇੱਛਾ ਪੂਰੀ ਕਰੇਗਾ, ਕਿਉਂਕਿ ਬਾਦਸ਼ਾਹ ਸਲਾਮਤ ਚਾਹੁੰਦੇ ਨੇ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਤਣਾ ਚਾਹੁੰਦੇ ਹਨ।
ਗੈ ਆਨੋ ਕਹਿ ਰਣ ਕਰ ਮਾਰੋ,
ਜਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਿਆਂ ਪਕੜ ਕੇ ਗ੍ਰਿਫਤਾਰ ਕਰਕੇ ਕੋਈ ਲੈ ਆਵੇ, ਜਾਂ ਰਣ ਭੂਮੀ ਚ ਜੰਗ ਦੇ ਮੈਦਾਨ ਚ ਲੜ ਕੇ ਉਹਨਾਂ ਨੂੰ ਮਾਰ ਕੇ ਮੁਕਾ ਦੇਵੇ।
ਤਿੰਨ ਤੇ ਅਧਿਕ ਜੇ ਓਜ ਨਿਆਰੋ,
ਦੱਸੋ ਤੁਹਾਡੇ ਵਿੱਚੋਂ ਕਿਹੜਾ ਇਹੋ ਜਿਹਾ ਜਰਨੈਲ ਹੈ, ਕਿਹੜਾ ਸੈਨਾਪਤੀ ਹੈ, ਕਿਹੜਾ ਸੂਬੇਦਾਰ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਵੱਧ ਤਾਕਤ ਰੱਖਦਾ ਹੈ? ਕੋਈ ਤੁਹਾਡੇ 'ਚ ਐਸਾ ਜਿਹਦੇ 'ਚ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਵੱਧ ਤਾਕਤ ਹੋਵੇਗੀ, ਉਹੀ ਉਹਨਾਂ ਨੂੰ ਪਕੜ ਕੇ ਲਿਆ ਸਕਦਾ? ਦੱਸੋ ਤੁਹਾਡੇ 'ਚੋਂ ਕਿਹੜਾ ਤਾਕਤਵਰ ਹੈ?
ਨਦਨ ਤੇਗ ਸੋ ਲਿਓ ਉਠਾਈ,
ਜਿਹੜਾ ਤੁਹਾਡੇ 'ਚੋਂ ਸਭ ਤੋਂ ਵੱਧ ਤਾਕਤਵਰ ਹੈ, ਗੁਰੂ ਹਰਗੋਬਿੰਦ ਸਾਹਿਬ ਨਾਲੋਂ ਵੀ ਵੱਧ ਤਾਕਤ ਰੱਖਦਾ, ਉਹ ਆਓ ਅੱਗੇ ਤੇ ਅੱਗੇ ਆ ਕੇ ਇਸ ਨੰਗੀ ਤਲਵਾਰ ਨੂੰ ਚੁੱਕ ਕੇ ਆਪਣੇ ਮਿਆਨ 'ਚ ਪਾਵੇ।
ਪਾਨਨ ਬੀੜਾ ਮੁਖ ਚਰਬਾਈ,
ਔਰ ਇਹ ਪਾਨ ਦਾ ਬੀੜਾ ਆਪਣੇ ਦੰਦਾਂ ਥੱਲੇ ਰੱਖ ਕੇ ਚੱਬੇ ਤੇ ਆਖੇ, ਇਹ ਗੱਲ ਸਾਬਤ ਕਰੇ ਕਿ ਮੈਂ ਇਸ ਮੁਹਿੰਮ ਦੇ ਉੱਤੇ ਜਾਵਾਂਗਾ ਔਰ ਇਸ ਮੁਹਿੰਮ ਨੂੰ ਜਿੱਤ ਕੇ ਆਵਾਂਗਾ। ਹਾਂਜੀ,
ਗੁਰ ਪ੍ਰਤਾਪ ਕੋ ਜਾਣਤ ਜੇਈ,
ਹੁਣ ਜਦੋਂ ਇਹ ਸਲਾਬਤ ਖਾਨ ਉੱਚੀ ਆਵਾਜ਼ 'ਚ ਬੋਲਿਆ ਨਾ, ਜਿੰਨੇ ਸੈਨਾਪਤੀ ਸੀ ਕਈਆਂ ਦੀਆਂ ਧੌਣਾਂ ਨੀਵੀਆਂ ਹੋ ਗਈਆਂ ਵੀ ਕਾਹਨੂੰ ਅਣਿਆਈ ਮੌਤ ਮਰਨਾ। ਜਿਨ੍ਹਾਂ ਨੂੰ ਪਤਾ ਸੀ ਨਾ ਗੁਰੂ ਸਾਹਿਬ ਜੀ ਦੇ ਬਾਰੇ, ਦੋ ਜੰਗ ਪਹਿਲਾਂ ਹੋਏ ਆ, ਛੇਵੇਂ ਪਾਤਸ਼ਾਹ ਦੋ ਜੰਗ ਲੜੇ ਆ, ਤੇ ਜਿਨ੍ਹਾਂ ਨੂੰ ਪਤਾ ਸੀ ਵੀ ਉਹਨਾਂ ਦੇ ਤੀਰ ਤਾਂ ਪਿੱਛੇ ਬੈਠੇ ਜਿਹੜੇ ਬੰਦੇ ਹੁੰਦੇ ਉਹਨਾਂ ਤੱਕ ਵੀ ਪਹੁੰਚ ਜਾਂਦੇ ਵੀ ਦਸਾਂ ਦਸਾਂ ਦੀਆਂ ਇੱਕਾਂ ਨੂੰ ਚੀਰ ਦਿੰਦੇ, ਉਹ ਤਾਂ ਹੁਣ ਚੁੱਪ ਰਹੇ, ਉਹ ਨਹੀਂ ਬੋਲੇ ਜਿਹੜੇ ਗੁਰੂ ਸਾਹਿਬ ਦਾ ਪ੍ਰਤਾਪ ਜਾਣਦੇ ਸਨ।
ਠਾਂਡੇ ਤਾਰ ਤੂਸ਼ਨੀ ਤੇਈ,
ਬਿਲਕੁਲ ਚੁੱਪ ਜੇ ਹੋ ਕੇ ਖਲੋ ਗਏ।
ਪ੍ਰਥਮ ਯੁੱਧ ਮੈਂ ਬਲ ਧਰ ਮਾਰੇ,
ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਵੇਂ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਦੇ ਜੰਗ ਵਿੱਚ ਪੂਰੇ ਬਲ ਨਾਲ ਇਹਨਾਂ ਦੇ ਸਾਥੀ ਸੀ ਜਿਹੜੇ ਮਾਰੇ ਸੀ, 7000 ਬੰਦਾ ਮਾਰਿਆ ਸੀ ਉੱਥੇ, 7000 ਸਿਪਾਹੀ ਮਾਰੇ ਸੀ, ਉਹ ਇਹਨਾਂ ਦੇ ਸੀ ਸਾਥੀ, ਭਰਾ ਬੰਧੂ ਵਿੱਚੋਂ ਹੀ ਸੀ ਇਹਨਾਂ ਦੇ, ਉਹਨਾਂ ਨੂੰ ਪਤਾ ਸੀ ਸਾਰਿਆਂ ਨੂੰ, ਉਹ ਨਹੀਂ ਬੋਲੇ, ਕਹਿੰਦੇ ਜਿੱਥੇ ਉਹ ਗਏ ਨੇ ਉੱਥੇ ਹੀ ਭੇਜ ਦੇਣਾ ਗੁਰੂ ਜੀ ਨੇ ਸਾਨੂੰ ਵੀ, ਉਹ ਤਾਂ ਅੱਗੇ ਕਹਿੰਦੇ ਅਸੀਂ ਕਿਹੜਾ, ਕਹਿੰਦੇ ਰਾਹ ਬੰਦ ਕੀਤਾ, ਖੁੱਲ੍ਹਾ ਹੀ ਆ ਉਹ ਜਿੱਥੇ ਉਹ ਭੇਜੇ ਆ, 7000 ਅੰਮ੍ਰਿਤਸਰ ਸਾਹਿਬ ਭੇਜੇ ਆ, 15000 ਹਰਗੋਬਿੰਦਪੁਰੇ ਭੇਜੇ ਆ, ਉਹ ਰਸਤਾ ਖੁੱਲ੍ਹਾ ਹੀ ਰੱਖਿਆ ਉਹਨਾਂ ਨੇ, ਕਹਿੰਦੇ ਜਿੰਨੇ ਆਓਗੇ ਸਾਰਿਆਂ ਨੂੰ ਉੱਥੇ ਹੀ ਭੇਜ ਦਿਆਂਗੇ। ਇਸ ਕਰਕੇ ਉਹ ਜਿਹੜੇ ਜਾਣਦੇ ਸੀ ਨਾ ਗੁਰੂ ਸਾਹਿਬ ਦਾ ਪ੍ਰਤਾਪ, ਉਹ ਹੁਣ ਠਠੰਮਰ ਕੇ ਖਲੋਤੇ ਰਹੇ, ਨਹੀਂ ਬੋਲੇ।
ਜਿਨੋ ਸੁਣਿਓ ਸੋ ਨਹਿਨ ਉਠਾਰੇ,
ਇਹਨਾਂ ਨੇ ਸੁਣਿਆ ਸੀ ਗੁਰੂ ਸਾਹਿਬ ਬਾਰੇ, ਉਹਨਾਂ ਨੇ ਵੀ ਆ ਕੇ ਉਹ ਤਲਵਾਰ ਚੁੱਕਣ ਦੀ ਹਿੰਮਤ ਨਹੀਂ ਕੀਤੀ।
ਲੱਲਾ ਬੇਗ ਕਾਬਲ ਠਕਰਾਈ,
ਇਹਨਾਂ ਵਿੱਚੋਂ ਇੱਕ ਕਾਬਲ ਦਾ ਨਵਾਬ ਸੀ ਜਿਹਦਾ ਨਾਂ ਸੀ ਲੱਲਾ ਬੇਗ, ਇਹ ਕਾਬਲ ਦਾ ਰਹਿਣ ਵਾਲਾ ਸੀ ਤੇ ਕਾਬਲ ਦਾ ਇਹ ਪਠਾਨ ਸੀ।
ਸੋ ਗਰਬਤ ਚਿਤ ਲੀਨੀ ਉਠਾਈ,
ਇਹ ਬੜਾ ਹੰਕਾਰਿਆ, ਇਹਨੂੰ ਨਹੀਂ ਸੀ ਪਤਾ ਗੁਰੂ ਸਾਹਿਬ ਦਾ ਪ੍ਰਤਾਪ, ਬੜੇ ਹੰਕਾਰ ਦੇ ਵਿੱਚ ਹੈਂਕੜ ਵਿੱਚ ਵੀ ਅਸੀਂ ਪਠਾਨ ਹੁੰਦੇ ਹਾਂ, ਅਸੀਂ ਕੀ ਸਮਝਦੇ ਹਾਂ ਕਿਸੇ ਨੂੰ, ਇਹ ਕਾਬਲ ਦਾ ਪਠਾਨ ਸੀ, ਬੜਾ ਸੂਰਮਾ ਸੀ, ਇਹਨੇ ਆ ਕੇ ਉਹ ਮਿਆਨ ਵਾਲੀ ਤਲਵਾਰ ਜਿਹੜੀ ਸੀ ਉਹ ਚੱਕ ਕੇ ਪਹਿਲਾਂ ਮਿਆਨ ਚ ਪਾਈ।
ਗੈਤਰ ਵਾਰ ਮਿਆਨ ਕੋ ਕੀਨਾ,
ਉਹ ਤਲਵਾਰ ਪਕੜ ਕੇ ਮਿਆਨ ਚ ਪਾ ਕੇ ਕਮਰ ਕੱਸੇ ਚ ਕਰ ਲਈ।
ਪਾਨਨ ਬੀੜਾ ਚਰਬ ਸੁਲੀਨਾ,
ਫਿਰ ਉਹ ਜਿਹੜਾ ਪਾਨ ਦਾ ਬੀੜਾ ਸੀ ਉਹ ਚੁੱਕ ਕੇ ਆਪਣੇ ਦੰਦਾਂ ਥੱਲੇ ਚੱਬ ਲਿਆ ਕਿ ਇਸ ਮੁਹਿੰਮ ਤੇ ਮੈਂ ਜਾਵਾਂਗਾ ਔਰ ਮੈਂ ਜਿੱਤ ਕੇ ਲਿਆਵਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ।
ਪ੍ਰਥਮ ਜੋਹਿਆ ਕਾਬਲ ਤੇ ਲਿਆਇਓ,
ਇਹਦੇ ਨਾਲ ਪੁਰਾਣਾ ਹਿਸਾਬ ਕਿਤਾਬ ਵੀ ਹੈ ਗੁਰੂ ਘਰ ਦਾ, ਵੇਖੋ ਜਿਹਨੇ ਜੋ ਵਧੀਕੀ ਕੀਤੀ ਹੈ ਗੁਰੂ ਘਰ ਨਾਲ, ਵੈਰ ਕਮਾਇਆ ਉਹਨੂੰ ਉਹਦਾ ਦੰਡ ਭੁਗਤਣਾ ਹੀ ਪਿਆ। ਹੋ ਸਕਦਾ ਵੀ ਕੁਝ ਸਮਾਂ ਲੇਟ ਫੇਟ ਹੋ ਜੇ ਪਰ ਮਿਲਣਾ ਜ਼ਰੂਰ ਹੈ ਦੰਡ ਉਹਨੂੰ। ਇਹਨੇ ਵਧੀਕੀ ਪਾਈ ਸੀ ਗੁਰੂ ਘਰ ਨਾਲ ਇੱਕ ਵਾਰੀ, ਕਿਹੜੀ, ਜਿਹੜਾ ਇੱਕ ਸਿੱਖ ਆਇਆ ਸੀ ਨਾ ਪਿੱਛੇ ਕਥਾ ਆਈ ਸੀ, ਕਾਬਲ ਤੋਂ ਘੋੜਾ ਲਿਆਇਆ ਸੀ 1.25 ਲੱਖ ਰੁਪਏ ਦਾ ਤੇ ਬਾਦਸ਼ਾਹ ਨੇ ਖੋਇਆ ਸੀ ਰਸਤੇ 'ਚ, ਉਹ ਜਿਹੜਾ ਸਿੱਖ ਕਾਬਲ ਤੋਂ ਘੋੜਾ ਲੈ ਕੇ ਆਇਆ ਸੀ,
ਮਗ ਮੈਂ ਸਿੱਖ ਕਰ ਯਤਨ ਛੁਪਾਇਓ,
ਸਿੱਖ ਬੜਾ ਲੁਕਾ ਛੁਪਾ ਕੇ ਲਿਆਇਆ ਸੀ ਯਤਨ ਕਰਕੇ ਉੱਤੇ ਚਾਦਰ ਪਾ ਕੇ,
ਆਵਤ ਇਸਨੇ ਹੀ ਲੱਖ ਲੀਨ,
ਉਹ ਘੋੜਾ ਇਹਨੇ ਹੀ ਵੇਖਿਆ ਸੀ, ਲੱਲਾ ਬੇਗ ਨੇ ਇਹਦੀ ਨਿਗਾਹ ਪਈ ਸੀ ਉਸ ਘੋੜੇ ਤੇ।
ਲਿਖ ਕਰ ਹਜ਼ਰਤ ਕੋ ਸੁਦੀਨ,
ਔਰ ਬਾਦਸ਼ਾਹ ਨੂੰ ਲਿਖ ਕੇ ਇਹਨੇ ਹੀ ਭੇਜੀ ਸੀ ਚਿੱਠੀ, ਬਾਦਸ਼ਾਹ ਨੂੰ ਇਹਨੇ ਹੀ ਕਿਹਾ ਸੀ ਕਿ ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਸਾਹਿਬ ਲਈ ਬੜਾ ਕੀਮਤੀ ਘੋੜਾ ਆ ਰਿਹਾ, ਤੂੰ ਖੋਲ ਲੈ ਉਹਦੇ ਕੋਲੋਂ, ਸਿੱਖ ਪਲਾਣੀ ਥਾਂ ਤੇ ਪਹੁੰਚ ਗਿਆ। ਇਹਨੇ ਰਿਪੋਰਟ ਕੀਤੀ ਸੀ ਬਾਦਸ਼ਾਹ ਕੋਲ, ਉਸ ਘੋੜੇ ਦੀ 10 ਬਾਦਸ਼ਾਹ ਨੂੰ ਇਹਨੇ ਪਾਈ ਸੀ।
ਕਰੀ ਅਵਗਿਆ ਸ਼੍ਰੀ ਗੁਰ ਕੇਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਵਗਿਆ ਲੱਲਾ ਬੇਗ ਨੇ ਪਹਿਲਾਂ ਕੀਤੀ ਸੀ ਇਹ ਮਾੜਾ ਕਰਮ ਕਰਕੇ।
ਫਤਨੇਤ ਇਸ ਕੀਮਤ ਪ੍ਰੇਰੀ,
ਵੇਖੋ ਮਹਾਰਾਜ ਜੀ ਨੇ ਇਹੋ ਜਿਹੀ ਖੇਡ ਵਰਤਾਈ ਵੀ ਇਹਦਾ ਕਾਲ ਆਉਣਾ ਸੀ, ਇਹਦੀ ਮਤ ਪ੍ਰੇਰ ਦਿੱਤੀ, ਇਹਨੇ ਆਪ ਹੀ ਜਾ ਕੇ ਤਲਵਾਰ ਮਿਆਨ ਚ ਪਾ ਕੇ ਪਾਨ ਦਾ ਬੀੜਾ ਚੱਬ ਲਿਆ ਵੀ ਮੈਂ ਜਾਵਾਂਗਾ, ਕਿਉਂਕਿ ਕਾਲ ਨੇ ਇਹਦੀ ਮਤ ਪ੍ਰੇਰ ਦਿੱਤੀ ਵੀ ਇਹਨੂੰ ਗਰਸਣਾ, ਇਹਨੇ ਗੁਰੂ ਘਰ ਨਾਲ ਵੈਰ ਕਮਾਇਆ।
ਲਖੀ ਸ਼ਾਹ ਤਰਵਾਰੇ ਉਠਾਈ,
ਬਾਦਸ਼ਾਹ ਨੇ ਜਦੋਂ ਵੇਖਿਆ ਵੀ ਲੱਲਾ ਬੇਗ ਨੇ ਤਲਵਾਰ ਚੁੱਕ ਲਈ ਹੈ, ਪਾਨ ਦਾ ਬੀੜਾ ਚੱਬ ਲਿਆ,
ਦੀਨੋ ਸਿਰੇ ਪਾਓ ਵਡਿਆਈ,
ਬਾਦਸ਼ਾਹ ਨੇ ਉਸੇ ਵੇਲੇ ਸਿਰੇ ਪਾਓ ਮੰਗਾਇਆ, ਖਿਲਤ ਮੰਗਾਈ, ਲੱਲਾ ਬੇਗ ਨੂੰ ਆਪਣੇ ਵੱਲੋਂ ਸਿਰੇ ਪਾਓ ਦਿੱਤਾ, ਖਿਲਤ ਦਿੱਤੀ, ਆਖਿਆ ਸ਼ਾਬਾਸ਼ ਲੱਲਾ ਬੇਗ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ, ਤੂੰ ਵਾਕਈ ਬੜਾ ਵੱਡਾ ਜਰਨੈਲ ਹੈ, ਸੂਰਮਾ ਹੈ, ਇਹ ਕਹਿ ਕੇ ਇਹਨੂੰ ਵਡਿਆਈ ਦਿੱਤੀ, ਸਿਰੇ ਪਾਓ ਦਿੱਤਾ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਕੁਲਹਾਂ ਦੇਂਦੇ ਬਾਵਲੇ, ਕੁਲਾਂ ਕਹਿੰਦੇ ਦਸਤਾਰਾਂ ਨੂੰ, ਸਰਦਾਰੀਆਂ ਨੂੰ, ਜਾਂ ਇੱਦਾਂ ਕਹਿ ਲਓ ਸਿਰੇ ਪਾਓ ਨੂੰ, ਵਡਿਆਈ ਨੂੰ ਕਹਿੰਦੇ, ਵਡਿਆਈ ਦੇਣ ਵਾਲੇ ਬਾਵਲੇ ਬਾਦਸ਼ਾਹ ਵਰਗੇ, ਲੈਂਦੇ ਵੱਡੇ ਨਲੱਜ ਲੱਲਾ ਬੇਗ ਵਰਗੇ ਬੇਸ਼ਰਮ ਲੋਕ, ਉਹ ਸਿਰੇ ਪਾਹੋ ਲੈ ਰਹੇ ਨੇ, ਦੇਣ ਵਾਲਾ ਮੂਰਖ, ਲੈਣ ਵਾਲਾ ਨਲੱਜ। ਹਾਂਜੀ,
ਕੰਚਨ ਲਿਪਤ ਜਰੇ ਵਿੱਚ ਹੀਰੇ,
ਕਹਿੰਦੇ ਸੋਨੇ ਦੇ ਨਾਲ ਲੰਪਟ ਕੀਤੀ ਹੋਈ ਜਿਹਦੇ ਚ ਕੀਮਤੀ ਹੀਰੇ ਜੜੇ ਹੋਏ ਨੇ,
ਦਹੀ ਤੁਪੰਗ ਕਏ ਬਚ ਤੀਰੇ,
ਬੰਦੂਕ ਬਾਦਸ਼ਾਹ ਨੇ ਮੰਗਾ ਕੇ ਆਪਣੇ ਖਜ਼ਾਨੇ ਚੋਂ, ਖਾਸ ਖਜ਼ਾਨੇ ਚੋਂ ਲੱਲਾ ਬੇਗ ਨੂੰ ਦਿੱਤੀ, ਤੇ ਉਹਨੂੰ ਧੀਰਜ ਦਿੰਦਿਆਂ ਕਹਿਣ ਲੱਗਾ,
ਬਹੁ ਮੋਲਾ ਇੱਕ ਦਿਓ ਤੁਰੰਗ,
ਲੈ ਬੰਦੂਕ ਤੇਰੀ, ਫਿਰ ਇੱਕ ਬੜਾ ਕੀਮਤੀ ਬਹੁ ਮੁੱਲਾ ਘੋੜਾ ਬਾਦਸ਼ਾਹ ਨੇ ਆਪਣੇ ਤਬੇਲੇ ਵਿੱਚੋਂ ਕੱਢ ਕੇ ਇਹਨੂੰ ਦਿੱਤਾ,
ਕੰਚਨ ਕਟਕ ਜਵਾਹਰ ਸੰਗ,
ਫਿਰ ਕੜੇ ਦਿੱਤੇ ਸੋਨੇ ਦੇ, ਉਹਦੇ ਵਿੱਚ ਕੀਮਤੀ ਜਵਾਹਰਾਤ ਜੜੇ ਹੋਏ, ਕਹਿੰਦਾ ਲੈ ਲੱਲਾ ਬੇਗ ਇਹ ਵੀ ਹੱਥਾਂ ਚ ਪਾ ਲੈ,
ਕਲਗੀ ਜਿਗਾ ਬਖਸ਼ ਕਰ ਦੀਨ,
ਫਿਰ ਕਲਗੀ ਦਿੱਤੀ, ਜਗਾ ਦਿੱਤੀ, ਬਹੁਤ ਸਾਰੇ ਅਸਤਰ ਸ਼ਸਤਰ ਦਿੱਤੇ,
ਹਿਤ ਸੰਗਰ ਕੇ ਹਰਖਤ ਕੀ,
ਲੱਲਾ ਬੇਗ ਨੂੰ ਪੂਰਾ ਵਡਿਆਇਆ ਮਾਣ ਤਾਣ ਦੇ ਕਰਕੇ, ਜਿਵੇਂ ਕਹਿੰਦੇ ਬੱਕਰੇ ਨੂੰ ਚੰਗੀ ਤਰ੍ਹਾਂ ਰਜਾਂਦੇ ਆ ਨਾ ਕਸਾਈ ਵੱਢਣ ਤੋਂ ਪਹਿਲਾਂ, ਏਦਾਂ ਇਹਨੂੰ ਚੰਗੀ ਤਰ੍ਹਾਂ ਫੁਲਾਇਆ, ਚੰਗਾ ਮਾਣ ਤਾਣ ਦੇ ਕੇ,
ਕਯੋ ਸ਼ਾ ਲੀ ਜੇ ਦਲ ਪਾਰੇ,
ਆਖਿਆ ਜਾ ਲੱਲਾ ਬੇਗ ਜਿੰਨਾ ਦਲ ਚਾਹੀਦਾ ਆਪਣੇ ਨਾਲ ਲੈ ਲੈ, ਜਿੰਨੀ ਫੌਜ ਤੈਨੂੰ ਚਾਹੀਦੀ ਹੈ ਉਹ ਆਪਣੇ ਨਾਲ ਲੈ ਲੈ,
ਜਾਨ ਨਦੀ ਜੈ ਬਿਨ ਅਰ ਮਾਰੇ,
ਦੁਸ਼ਮਣ ਨੂੰ ਮਾਰੇ ਬਿਨਾ ਜਾਨ ਨਹੀਂ ਦੇਣਾ, ਉੱਥੋਂ ਕਿਸੇ ਤਰੀਕੇ ਵੀ ਉੱਥੋਂ ਜਾਨ ਨਹੀਂ ਦੇਣਾ,
ਜੇ ਗੁਰ ਗਯੋ ਜਾਏ ਤੋ ਆਛੋ,
ਤੇ ਕਹਿੰਦੇ ਜੇ ਗੁਰੂ ਫੜਿਆ ਜਾਵੇ ਤਾਂ ਚੰਗਾ, ਜੇ ਤਾਂ ਤੂੰ ਉਹਨਾਂ ਨੂੰ ਫੜ ਲਵੇਂ, ਗ੍ਰਿਫਤਾਰ ਕਰ ਲਵੇਂ ਤੇ ਚੰਗਾ,
ਪੁਨ ਮਾਰਨ ਕਹਿ ਨਾਇਨ ਬਾਂਚੋ,
ਜੇ ਫੜ ਲਵੇਂ ਤੇ ਮਾਰੀ ਨਾ ਉਹਨਾਂ ਨੂੰ, ਜਿਉਂਦਾ ਲੈ ਕੇ ਆਈ ਮੇਰੇ ਕੋਲ,
ਜਿਉ ਓਰ ਤੇ ਲੀਜੇ ਘੇਰ,
ਚਾਰੇ ਪਾਸਿਓ ਘੇਰਾ ਪਾਈ ਉਹਨਾਂ ਨੂੰ ਕਿਸੇ ਤਰੀਕੇ,
ਗੈਲੀ ਜੇ ਮਿਲ ਕੇ ਇੱਕ ਬੇਰ,
ਔਰ ਇੱਕੋ ਵੇਰੀ ਰਲ ਕੇ ਉਹਨਾਂ ਨੂੰ ਸਾਰਿਆਂ ਨੂੰ ਜਿਉਂਦਿਆਂ ਹੀ ਪਕੜ ਲਿਓ, ਜੇ ਜਿੰਨੇ ਵੀ ਹੋਣ,
ਜੇ ਆਨੇ ਮਨ ਸਭ ਲਿਓ ਦੂਨਾ,
ਜੇ ਤਾਂ ਉਹਨਾਂ ਨੂੰ ਤੂੰ ਜਿਉਂਦਾ ਲੈ ਆਵੇਂ ਫੜ ਕੇ ਮੇਰੇ ਕੋਲ ਗ੍ਰਿਫਤਾਰ ਕਰਕੇ, ਤੇ ਜਿੰਨਾ ਮਨ ਸਭ ਤੇਰਾ ਹੋਣਾ ਨਾ, ਜਿੰਨੀ ਤੇਰੇ ਕੋਲ ਹੋਣ ਵਡਿਆਈ ਹੈ, ਇਹਦੇ ਨਾਲੋਂ ਦੋ ਗੁਣਾ ਕਰ ਦਿਆਂਗਾ ਤੇਰੀ ਵਡਿਆਈ, ਜਿਹੜਾ ਰੁਤਬਾ ਤੇਰੇ ਕੋਲ ਹੋਣਾ ਇਹਦੇ ਤੋਂ ਦੋ ਗੁਣਾ ਕਰ ਦਿਆਂਗਾ,
ਅਬ ਤੇ ਕਰੋ ਮਾਨ ਚੌਨਾ,
ਅੱਜ ਤੋਂ ਬਾਅਦ ਤੇਰਾ ਚਾਰ ਗੁਣਾ ਸਨਮਾਨ ਹੋਵੇਗਾ ਮੇਰੀ ਸਭਾ ਵਿੱਚ,
ਭਾਜ ਨਾ ਜਾਏ ਕਉ ਲੈ ਕੋਰੇ,
ਕਿਤੇ ਐਸਾ ਨਾ ਹੋਵੇ ਕਿ ਤੂੰ ਜਾਵੇ ਤੇ ਤੇਰੇ ਜਾਣ ਤੋਂ ਪਹਿਲਾਂ ਗੁਰੂ ਜੀ ਉੱਥੋਂ ਘੋੜੇ ਲੈ ਕੇ ਕਿਤੇ ਦੂਰ ਭੱਜ ਜਾਣ,
ਪਰ ਉਹ ਅਚਾਨਕ ਰਣ ਕਰ ਕੋਰੇ,
ਤੂੰ ਅਚਾਨਕ ਹੀ ਪਹੁੰਚ ਜਾਣਾ ਬਿਨਾਂ ਖਬਰ ਦਿੱਤਿਆਂ, ਤੇ ਉਹਨਾਂ ਦੇ ਕੋਲੋਂ ਘੋੜੇ ਵੀ ਖੋਹ ਲੈਣੇ ਆ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਣਾ,
ਸੁਣ ਕਰ ਬੋਲਤ ਪਾ ਬੜ ਮਾਨੀ,
ਬੜਾ ਮਾਨੀ ਸੀ ਲੱਲਾ ਬੇਗ, ਹੰਕਾਰਿਆ ਹੋਇਆ ਬੋਲਿਆ,
ਕਹਾਂ ਗੁਰੂ ਐ ਮਮ ਅਗਵਾਨੀ,
ਕਹਿੰਦਾ ਕੀ ਆ ਗੁਰੂ ਮੇਰੇ ਸਾਹਮਣੇ, ਉਹ ਕੀ ਮਾਇਨਾ ਰੱਖਦੇ ਆ ਮੇਰੇ ਸਾਹਮਣੇ?
ਇੱਕ ਵਾਰ ਪੀ ਹੀਰਨ ਪਾਵੋ,
ਇੱਕ ਵਾਰ ਵੀ ਜੇ ਉਹ ਮੈਨੂੰ ਦਿਸ ਗਏ,
ਗੈਲੇ ਹੋ ਜੀਵਤ ਨਹੀਂ ਤਕਾਵੋ,
ਮੈਂ ਉਹਨਾਂ ਨੂੰ ਜਿਉਂਦਾ ਪਕੜ ਲਵਾਂਗਾ ਤੇ ਜੇ ਨਾ ਫੜ ਸਕਿਆ ਤੇ ਰਣ ਭੂਮੀ ਚ ਮਾਰ ਮੁਕਾਵਾਂਗਾ।
ਲੱਲਾ ਬੇਗ ਕੋ ਪ੍ਰਾਤ ਖਰਿਓ ਹੈ,
ਲਾਗੇ ਹੀ ਲੱਲਾ ਬੇਗ ਦਾ ਇੱਕ ਭਰਾ ਖੜਾ ਸੀ, ਉਹ ਨੇੜੇ ਖੜਾ ਵੇਖਦਾ ਸੀ।
ਹਜ਼ਰਤ ਕੀ ਤਬ ਦ੍ਰਿਸ਼ਟ ਪਰਿਓ ਹੈ,
ਬਾਦਸ਼ਾਹ ਦੀ ਉਹਦੇ ਤੇ ਵੀ ਨਿਗਾਹ ਪੈ ਗਈ ਲੱਲਾ ਬੇਗ ਦੇ ਭਰਾ ਉੱਤੇ।
ਕੰਬਰ ਬੇਗ ਨਾਮ ਤੈ ਲੀਨਾ,
ਇਹਦਾ ਨਾਮ ਸੀ ਕੰਬਰ ਬੇਗ।
ਦਾਨ ਮਾਨ ਦੇ ਕਰ ਸੰਗ ਕੀਨਾ,
ਕਹਿੰਦਾ ਕੰਬਰ ਬੇਗ ਜਾ ਆਪਣੇ ਭਰਾ ਨਾਲ ਤੂੰ ਵੀ ਜਾ। ਲੱਲਾ ਬੇਗ ਤਾਂ ਮਰਨ ਚੱਲਿਆ ਹੀ ਸੀ, ਉਹਨੂੰ ਵੀ ਕਹਿੰਦਾ ਉਹਦੇ ਭਰਾ ਨੂੰ ਵੀ ਤੂੰ ਵੀ ਜਾ ਇਹਦੇ ਨਾਲ, ਤੂੰ ਵੀ ਆਪਣਾ ਲਸ਼ਕਰ ਨਾਲ ਲੈ ਜਾ।
ਦੋਏ ਪੁੱਤਰ ਸੋ ਨਿਕਟ ਖੜੇ ਐ,
ਲੱਲਾ ਬੇਗ ਦੇ ਦੋ ਪੁੱਤਰ ਸੀ ਉਹ ਵੀ ਨੇੜੇ ਖੜੇ ਸਨ।
ਤਿੰਨ ਕੋ ਪੀ ਪਿਖ ਸੰਗ ਕਰੇ,
ਉਹਨਾਂ ਨੂੰ ਵੇਖ ਕੇ ਵੀ ਨਾਲ ਤੋਰ ਦਿੱਤਾ ਵੀ ਸਾਰਾ ਟੱਬਰ ਹੀ ਖਤਮ ਹੋ ਜੇ ਇਹਨਾਂ ਦਾ, ਬਚੇ ਨਾ ਕੋਈ ਇਹਨਾਂ ਦੀ ਕਬਰ ਦੇ ਉੱਤੇ ਦੀਵਾ ਜਗਾਉਣ ਜੋਗਾ ਵੀ। ਉਹ ਸਾਰੇ ਨਾਲ ਤਿਆਰ ਕਰਤੇ, ਦੋ ਪੁੱਤਰ ਸੀ ਲੱਲਾ ਬੇਗ ਦੇ, ਉਹ ਵੀ ਬਾਦਸ਼ਾਹ ਨੇ ਆਖਿਆ ਤੂੰ ਵੀ ਜਾਓ, ਤੁਸੀਂ ਵੀ ਜਾਓ ਆਪਣੇ ਅੱਬਾ ਜਾਨ ਨਾਲ।
ਕਾਸਮ ਬੇਗ ਸ਼ਮਸਾ ਬੇਗ,
ਇਹ ਏਦਾਂ ਤਿਆਰ ਕਰਕੇ ਪਿਆ ਭੇਜਦਾ ਵੀ ਜਿਵੇਂ ਅੱਗੇ ਪ੍ਰਾਹੁਣਾਚਾਰੀ ਹੋਣੀ ਹੈ, ਚੰਗੇ ਚੰਗੇ ਵਧੀਆ ਵਧੀਆ ਲੱਡੂ ਤੇ ਖੀਰ ਤੇ ਹੋਰ ਖਾਣ ਨੂੰ ਪਦਾਰਥ ਮਿਲਣੇ ਆ ਵੀ ਖਬਰੇ ਜਿਵੇਂ ਜਿਆਫਤ ਤੇ ਚੱਲੇ। ਇੱਕ ਮਹਾਂਪੁਰਖ ਹੋਏ ਬਾਬਾ ਤਾਰਾ ਸਿੰਘ ਜੀ ਵਾਂ, ਨਿਹੰਗ ਸਿੰਘ ਪੂਰਨ ਮਹਾਂਪੁਰਖ ਜਤੀ ਸਤੀ। ਡੱਲ ਤੇ ਵਾਂ ਦੋ ਪਿੰਡ ਨੇ ਮਾਝੇ ਚ, ਵਾਂ ਪਿੰਡ ਦੇ ਰਹਿਣ ਵਾਲੇ ਸਨ। ਫੌਜ ਆ ਗਈ ਚੜ ਕੇ ਇਹਨਾਂ ਤੇ, ਬਾਬੇ ਤਾਰਾ ਸਿੰਘ ਵਾਂ ਤੇ। ਇੱਕ ਤੱਕੀ ਬੇਗ ਨਾਮ ਦਾ ਜਰਨੈਲ ਸੀ, ਉਹ ਗਿਆ ਲੜਨ ਬਾਬੇ ਤਾਰਾ ਸਿੰਘ ਨਾਲ ਤੇ ਬਾਬੇ ਤਾਰਾ ਸਿੰਘ ਨੇ ਵੇਖਿਆ ਵੀ ਸਰੀਰ ਇਹਦਾ ਲੋਹੇ ਨਾਲ ਮੜਿਆ ਸਾਰਾ, ਮੂੰਹ ਤੋਂ ਜਦੋਂ ਬੋਲਿਆ ਨਾ ਯਾ ਅਲੀ, ਉਹਨੇ ਮੂੰਹ ਦੇ ਵਿੱਚ ਜਿਹੜੀ ਤਲਵਾਰ ਦੀ ਨੋਕ ਹੁੰਦੀ ਆ ਬਾਬਾ ਤਾਰਾ ਸਿੰਘ ਨੇ ਉਹ ਹੀ ਮਾਰੀ, ਮੂੰਹ ਜ਼ਖਮੀ ਹੋ ਗਿਆ ਤੇ ਵਾਪਸ ਭੱਜ ਗਿਆ ਘੋੜਾ ਦੌੜਾ ਕੇ। ਅੱਗੇ ਨਾਲ ਇੱਕ ਹੋਰ ਜਰਨੈਲ ਖੜਾ, ਕਹਿਣ ਲੱਗਾ ਤੱਕੀ ਬੇਗ ਜੀ, ਹੱਸ ਕੇ ਵਗਦਾ ਤਾਂ ਲਹੂ ਸੀ ਮੂੰਹ ਚੋਂ, ਕਹਿੰਦਾ ਇਹ ਪਾਨ ਕਾ ਬੀੜਾ ਕਹਾਂ ਸੇ ਚਬਾ ਕੇ ਆ ਰਹੇ ਹੋ? ਉਹਨੇ ਆਖਿਆ ਅੱਗੇ ਤਾਰਾ ਸਿੰਘ ਵਾਂ ਵੰਡਦਾ, ਮੈਂ ਲੈ ਆਇਆ ਤੂੰ ਵੀ ਲੈ ਆ, ਤੂੰ ਕੋਈ ਪਿੱਛੇ ਖੜਾ, ਉਹਨੇ ਰੱਖੇ ਆ ਬਣਾ ਬਣਾ ਕੇ। ਇਹ ਹੁਣ ਇਕੱਠੇ ਕਰੀ ਜਾਂਦਾ ਇਹਨਾਂ ਸਾਰਿਆਂ ਨੂੰ ਵੀ ਮਾਨੋ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਇਹਨਾਂ ਦੀ ਪ੍ਰਾਹੁਣਾਚਾਰੀ ਕਰਨੀ ਹੈ ਵੀ ਇਹਨਾਂ ਨੂੰ ਜਿਆਫਤ ਖਵਾਉਣੀ ਹੈ। ਕਹਿੰਦਾ ਪੁੱਤਰੋ ਤੁਸੀਂ ਵੀ ਜਾਓ ਅੱਬਾ ਜਾਨ ਨਾਲ, ਤੇ ਉਹਨਾਂ ਨੂੰ ਵੀ ਨਾਲ ਤਿਆਰ ਕਰ ਦਿੱਤਾ ਮਰਨ ਵਾਸਤੇ।
ਕਾਸਮ ਬੇਗ ਸ਼ਮਸਾ ਬੇਗ,
ਇੱਕ ਦਾ ਨਾਂ ਸੀ ਕਾਸਮ ਬੇਗ ਤੇ ਦੂਜੇ ਦਾ ਨਾਂ ਸੀ ਸ਼ਮਸ਼ ਬੇਗ।
ਤੁਮ ਪੀ ਗਮੋ ਸੰਗ ਕਰ ਬੇਗ,
ਕਹਿੰਦਾ ਜਾਓ ਤੁਸੀਂ ਵੀ ਨਾਲ ਆਪਣੇ ਅੱਬਾ ਜਾਨ ਦੇ।
ਬੇਗ ਲੱਲਾ ਪਗਨੀ ਕੋ ਨੰਦ,
ਇੱਕ ਲੱਲਾ ਬੇਗ ਦਾ ਭਾਣਜਾ ਸੀ ਉੱਥੇ ਖੜਾ, ਬੜਾ ਜਰਨੈਲ ਤੇ ਬੜਾ ਉੱਚਾ ਲੰਮਾ ਕੱਦ ਕਾਠੀ ਵਾਲਾ।
ਸਭ ਤੇ ਜਿਸ ਕੋ ਦੇਹੇ ਬਿਲੰਦ,
ਇਹ ਜਿੰਨੇ ਪਠਾਨ ਸੀ ਉਹਨਾਂ ਵਿੱਚੋਂ ਸਭ ਤੋਂ ਵੱਡੀ ਦੇਹ ਸੀ ਉਹਦੀ, ਲੱਲਾ ਬੇਗ ਦਾ ਭਾਣਜਾ ਸੀ।
ਬੱਕਰਾ ਇੱਕ ਹਲਾਲ ਕਰ ਖਾਵੀ,
ਔਰ ਏਡਾ ਬਲੀ ਸੀ ਵੀ ਰੋਜ਼ ਦਾ ਇੱਕ ਬੱਕਰਾ ਹਲਾਲ ਕਰਕੇ ਖਾ ਜਾਂਦਾ ਸੀ, 15-20 ਕਿਲੋ 25 ਕਿਲੋ ਮਾਸ ਖਾ ਜਾਂਦਾ ਸੀ ਰੋਜ਼, ਏਡਾ ਬਲਵਾਨ ਸੀ ਬਲੀ ਸੀ ਉਹ ਲੱਲਾ ਬੇਗ ਦਾ ਭਾਣਜਾ।
ਕਿਤਕ ਅੰਨ ਜੁੱਤ ਤਬ ਤ੍ਰਿਪਤਾਵੀ,
ਕਹਿੰਦੇ ਕੱਲਾ ਇੱਕ ਬੱਕਰਾ ਨਹੀਂ ਉਹਦੇ ਨਾਲ 5-7 ਸੇਰ ਆਟਾ ਖਾ ਜਾਂਦਾ ਸੀ, ਰੋਟੀਆਂ ਖਾ ਜਾਂਦਾ ਸੀ, ਇੰਨਾ ਬਲਵਾਨ ਸੀ।
ਲਘੂ ਘਟਕਾ ਸਮ ਸਿਰ ਜਿਸ ਕੇਰਾ,
ਕਹਿੰਦੇ ਉਹਦਾ ਜਿਹੜਾ ਸਿਰ ਸੀ ਜਿਵੇਂ ਛੋਟਾ ਘੜਾ ਹੁੰਦਾ ਨਾ ਘੜਾ, ਕਹਿੰਦੇ ਘੜੇ ਜਿੱਡਾ ਦੇ ਸਿਰ ਹੀ ਸੀ ਉਹਦਾ ਧੜ ਦੇ ਉੱਤੇ, ਬਾਕੀ ਧੜ ਦਾ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਸਿਰ ਏਡਾ ਵੱਡਾ ਸੀ ਜਿਵੇਂ ਕਹਿੰਦੇ ਘੜਾ ਰੱਖਿਆ ਹੋਵੇ ਧੜ ਦੇ ਉੱਤੇ।
ਸਭ ਮੈਂ ਗਿਣੀ ਤੇ ਉਹ ਜੇ ਵਡੇਰਾ,
ਸਭ ਤੋਂ ਜ਼ਿਆਦਾ ਬਲੀ ਇਹ ਗਿਣਿਆ ਜਾਂਦਾ ਸੀ ਨਾ ਪਠਾਣਾ ਚ ਲੱਲਾ ਬੇਗ ਦਾ ਭਾਣਜਾ।
ਗਏ ਰਜਤ ਪਣ ਹਰਫ ਮਿਟਾਵੇ,
ਬਲੀ ਇੰਨਾ ਵੀ ਰੁਪਈਆ ਫੜ ਕੇ ਅੰਗੂਠੇ ਦੇ ਨਾਲ ਉਹਦੇ ਤੇ ਅੱਖਰ ਮਿਟਾ ਦਿੰਦਾ ਸੀ ਜਿਵੇਂ ਪੈਂਦੇ ਖਾਂ ਸੀ ਨਾ ਇੱਧਰ, ਉਦਾਂ ਹੀ ਇਹ ਬਲਵਾਨ ਸੀ।
ਸਿਪਰ ਚੀਰ ਕਰ ਦੋਏ ਬਣਾਵੇ,
ਲੋਹੇ ਦੀ ਢਾਲ ਫੜ ਕੇ ਚੀਰ ਕੇ ਉਹਨੂੰ ਦੋ ਹਿੱਸਿਆਂ ਚ ਵੰਡ ਦਿੰਦਾ ਸੀ।
ਇਤਿਆਦਿਕ ਵੱਡ ਬਲ ਜਿਸ ਮਾਈ,
ਏਡਾ ਬਲੀ ਸੀ, ਏਡਾ ਜਰਨੈਲ ਸੀ ਇਹ ਯੋਧਾ।
ਹਜ਼ਰਤ ਕੇ ਉਹ ਹੀਰ ਕਰ ਤਾਈ,
ਉਹਨੂੰ ਵੇਖ ਕੇ ਨਾ ਬਾਦਸ਼ਾਹ ਕਹਿੰਦਾ ਵੀ ਭਾਈ ਤੂੰ ਵੀ ਜਾ ਆਪਣੇ ਮਾਮੇ ਦੇ ਨਾਲ, ਮਾਮਾ ਜਾਨ ਜੀ ਜਾ ਰਹੇ ਨੇ ਨਾਲ, ਇਹਨਾਂ ਦੇ ਨਾਲ ਤੂੰ ਵੀ ਤਿਆਰੀ ਕਰ ਲੈ।
ਤੂੰ ਮਾਂ ਤੁਲ ਕੇ ਸੰਗ ਸਿਧਾਰ,
ਆਪਣੇ ਮਾਮੇ ਨਾਲ ਹੀ ਜਾ, ਤੂੰ ਕੋ ਪਿੱਛੇ ਇੱਥੇ ਤੂੰ ਕੀ ਕਰਨਾ। ਹਾਂਜੀ,
ਡੀਲ ਦਰਾਸ ਗੁਰੂ ਗੈ ਮਾਰ,
ਤੇਰੀ ਏਡੀ ਵੱਡੀ ਡੀਲ ਆ, ਤੈਨੂੰ ਤਾਂ ਵੇਖਦਿਆਂ ਗੁਰੂ ਨੇ ਓਦਾਂ ਹੀ ਡਰ ਜਾਣਾ, ਤੂੰ ਜਾ ਕੇ ਪਕੜ ਕੇ ਗੁਰੂ ਨੂੰ ਮਾਰ ਦੇ।
ਅਧਿਕ ਕਠੋਰ ਕਮਾਨ ਮੰਗਾਈ,
ਕਹਿੰਦੇ ਉਸੇ ਵੇਲੇ ਇੱਕ ਬੜੀ ਮਜ਼ਬੂਤ ਤਨਖ ਕਮਾਨ ਮੰਗਾਈ।
ਯੁਗ ਤਰਕਸ਼ ਤੀਰਨ ਪਰਵਾਈ,
ਦੋ ਤੀਰਾਂ ਦੇ ਪੱਥੇ ਭਰਵਾਏ ਹਨ।
ਬਸਤਰ ਵਿਭੂਖਣ ਜੁੱਤ ਬਹੁ ਦੀਨ,
ਚੰਗੇ ਵਧੀਆ ਗਹਿਣੇ ਬਸਤਰ ਉਹ ਦਿੱਤੇ ਉਹਦੇ ਭਾਣਜੇ ਨੂੰ ਲੱਲਾ ਬੇਗ ਦੇ ਨੂੰ।
ਮਾਨ ਬੜੋ ਹਜ਼ਰਤ ਨੇ ਕੀਨ,
ਬਾਦਸ਼ਾਹ ਨੇ ਬੜਾ ਮਾਣ ਕੀਤਾ ਇਹਨਾਂ ਦਾ, ਬੜੀ ਵਡਿਆਈ ਦਿੱਤੀ ਇਹਨਾਂ ਨੂੰ।
ਕਿਉਂ ਬੀਰਨ ਕੋ ਸਨਮਾਨ,
ਇੱਦਾਂ ਇਹ ਪੰਜ ਜਰਨੈਲ ਇਕੱਠੇ ਹੋ ਗਏ, ਪੰਜ ਵੀਰ ਜਿਹੜੇ ਇਕੱਠੇ ਹੋ ਗਏ ਯੋਧੇ।
ਲਸ਼ਕਰ ਦੀਨੋ ਸੰਗ ਮਾਨਾ,
ਬੜਾ ਵੱਡਾ ਲਸ਼ਕਰ ਭੇਜਿਆ ਨਾਲ।
ਸੁਪੱਟ ਸਹੰਸਰ ਪੰਜ ਹਜ਼ਾਰ ਤੀਸ,
ਕਹਿੰਦੇ 30,000 ਤੋਂ ਵੱਧ ਫੌਜਾਂ ਜਿਹੜੀਆਂ ਸੀ ਉਹ ਨਾਲ ਭੇਜੀਆਂ।
ਕਰੇ ਸੰਗ ਕਹਿ ਤੁਰਕਨ ਈਸ਼, ਕਰੇ ਸੰਗ ਕਹਿ ਤੁਰਕਨ ਈਸ਼,
ਔਰ ਕਹਿੰਦੇ ਨਾਲ ਭੇਜੀਆਂ। ਸਪਾਟ ਸਹੰਸਰ ਪੰਜ ਅਰ ਤੀਸ, ਯਾਨੀ ਪੰਜ ਅਰ ਤੀਸ, ਤੀਹ ਤੇ ਪੰਜ, 35,000 ਫੌਜ ਉਹ ਭੇਜੀ ਨਾਲ ਜਰਨੈਲਾਂ ਦੇ ਸਮੇਤ।
ਲੀ ਵਡਿਆਈ ਨਿਕਸੇ ਬਾਹਰ,
ਏਦਾਂ ਇਹ ਲੱਲਾ ਬੇਗ ਵਡਿਆਈ ਲੈ ਕੇ ਬਾਦਸ਼ਾਹ ਕੋਲੋਂ ਕਚਹਿਰੀ ਚੋਂ ਬਾਹਰ ਆਇਆ।
ਲੱਖੋ ਨਰ ਮੈਂ ਹੋਇਸ ਜ਼ਾਹਰ,
ਲੱਖਾਂ ਚ ਜ਼ਾਹਰ ਹੋ ਗਿਆ। ਜਿਹਨੂੰ ਨਹੀਂ ਸੀ ਪਤਾ ਲੱਲਾ ਬੇਗ ਦਾ, ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਬੜਾ ਜਰਨੈਲ ਹੈ, ਬਾਦਸ਼ਾਹ ਨੇ ਇਹਨੂੰ ਵਡਿਆਈ ਦਿੱਤੀ, ਇਹ ਚੱਲਿਆ ਇਸ ਮੁਹਿੰਮ ਤੇ ਸਰ ਕਰਨ ਲਈ।
ਲੱਲਾ ਬੇਗ ਸ਼੍ਰੀ ਗੁਰ ਪਰ
ਚੜਿਓ, ਲੱਖਾਂ ਚ ਹੁਣ ਗੁਰੂ ਸਾਹਿਬ ਦੇ ਨਾਂ ਕਰਕੇ ਵੀ ਪ੍ਰਗਟ ਹੋ ਗਿਆ ਵੀ ਲੱਲਾ ਬੇਗ ਚੱਲਿਆ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ। ਹੋਰ ਕਿਸੇ ਜਰਨੈਲ ਨੇ, ਹੋਰ ਕਿਸੇ ਸੈਨਾਪਤੀ ਨੇ ਮਤ ਨਹੀਂ ਕੀਤੀ, ਸਾਰੇ ਸਿਰ ਥੱਲੇ ਸੁੱਟ ਕੇ ਖਲੋਤੇ ਰਹੇ। ਇਹਨੇ ਇਕੱਲੇ ਨੇ ਹੌਸਲਾ ਕੀਤਾ ਗੁਰੂ ਜੀ ਨਾਲ ਲੜਨ ਵਾਸਤੇ।
ਵੱਡੋ ਵਿਰੋਧ ਸ਼ਾਹ ਸੰਗ ਵੱਡੇ,
ਬਾਦਸ਼ਾਹ ਨਾਲ ਗੁਰੂ ਜੀ ਦਾ ਬੜਾ ਵੱਡਾ ਵਿਰੋਧ ਬਣ ਗਿਆ।
ਨਿਜ ਲਸ਼ਕਰ ਮੈਂ ਦਿਓ ਨਗਾਰਾ,
ਕਹਿੰਦੇ ਨਗਾਰੇ ਦੇ ਉੱਤੇ ਚੋਭਾਂ ਲਵਾ ਦਿੱਤੀਆਂ। ਲੱਲਾ ਬੇਗ ਨੇ ਆਪਣਾ ਲਸ਼ਕਰ ਤਿਆਰ ਕਰ ਲਿਆ।
ਸੁਣ ਕਰ ਤਿਆਰ ਹੋਏ ਦਲ ਸਾਰਾ,
ਜਿੰਨਾ ਇਹਦਾ ਲਸ਼ਕਰ ਸੀ ਸਾਰਿਆਂ ਨੇ ਤਿਆਰੀ ਕਰ ਲਈ।
ਸਭ ਇਨ ਜ਼ੀਨ ਤੁਰੰਗਮ ਡਾਰੇ,
ਸਭ ਨੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਕਸਲੇ ਸ਼ਿੰਗਾਰ ਲਏ।
ਬਸਤਰ ਸ਼ਸਤਰ ਤੂਰ ਨਹੀਂ ਤਾਰੇ,
ਉਸੇ ਵੇਲੇ ਤੁਰਤ ਫੁਰਤੀ ਬਸਤਰ ਸ਼ਸਤਰ ਸਭ ਨੇ ਧਾਰਨ ਕਰ ਲਏ।
ਹੁਣ ਹਜ਼ਰਤ ਨਰ ਭਲੋ ਪਠਾਇਓ,
ਫਿਰ ਬਾਦਸ਼ਾਹ ਨੇ ਆਪਣਾ ਇੱਕ ਭਲਾ ਬੰਦਾ ਭੇਜਿਆ।
ਲੱਲਾ ਬੇਗ ਨੀਕੇ ਸਮਝਾਇਓ,
ਉਹਨੇ ਜਾ ਕੇ ਲੱਲਾ ਬੇਗ ਨੂੰ ਸਮਝਾਇਆ ਜਿਵੇਂ ਬਾਦਸ਼ਾਹ ਨੇ ਕਹਿ ਕੇ ਭੇਜਿਆ ਉਹਨੂੰ, ਉਹਨੇ ਉਦਾਂ ਲੱਲਾ ਬੇਗ ਨੂੰ ਜਾ ਕੇ ਗੱਲਾਂ ਦੱਸੀਆਂ।
ਮਗ ਮੈਂ ਬਿਲਮ ਨਾ ਕਰੀਏ ਕੈਸੇ,
ਕਹਿੰਦੇ ਲੱਲਾ ਬੇਗ ਬਾਦਸ਼ਾਹ ਸਲਾਮਤ ਨੇ ਆਖਿਆ ਵੀ ਰਸਤੇ ਚ ਦੇਰੀ ਨਹੀਂ ਕਰਨੀ, ਵੀ ਬਿਨਾਂ ਰੁਕਿਆਂ ਤੁਸੀਂ ਤੁਰਦੇ ਹੀ ਜਾਣਾ, ਵੀ ਰਸਤੇ ਚ ਦੇਰੀ ਨਹੀਂ ਕਰਨੀ ਨਾ ਹੀ ਕਿਤੇ ਰੁਕਣਾ।
ਗਮਨੋ ਤੂਰਨ ਪਹੁੰਚੋ ਜੈਸੇ,
ਤੁਸੀਂ ਇਸ ਤਰੀਕੇ ਨਾਲ ਤੁਰਨਾ ਵੀ ਅੱਖ ਦੇ ਫੋਰ ਚ ਹੀ ਪਹੁੰਚ ਜਾਓ, ਉੱਥੇ ਏਦਾਂ ਤੇਜ਼ੀ ਦੇ ਨਾਲ ਉੱਥੇ ਪਹੁੰਚਣਾ ਹੈ।
ਤਰਾਸ ਪਾਏ ਕਰ ਜਾਏ ਪਲਾਏ,
ਕਿਤੇ ਐਸਾ ਨਾ ਹੋਵੇ ਕਿ ਤੁਹਾਡੀ ਉਹਨਾਂ ਨੂੰ ਖਬਰ ਹੋ ਜੇ ਜਾਣ ਦੀ, ਉਹ ਤੁਹਾਡੇ ਤੋਂ ਡਰ ਕੇ ਪਹਿਲਾਂ ਹੀ ਉਹ ਪਿੰਡ ਛੱਡ ਕੇ ਦੌੜ ਜਾਣ, ਰੂਪੇ ਤੋਂ ਚਲੇ ਜਾਣ।
ਇੱਕ ਲਸ਼ਕਰ ਬੋਨੇ ਠਹਿਰਾਏ,
ਹੋ ਸਕਦਾ ਵੀ ਤੂੰ ਏਡਾ ਵੱਡਾ ਲਸ਼ਕਰ ਲੈ ਕੇ ਜਾਣਾ, 35,000 ਜਰਨੈਲ ਤੇਰੇ ਨਾਲ ਚੱਲੇ ਆ ਸਿਪਾਹੀ, ਕਿਤੇ ਗੁਰੂ ਜੀ ਵੇਖ ਕੇ ਦੌੜ ਹੀ ਨਾ ਜਾਣ। ਬਾਦਸ਼ਾਹ ਨੇ ਏਦਾਂ ਕਹਿ ਕੇ ਭੇਜਿਆ, ਇਹ ਨਹੀਂ ਸੀ ਪਤਾ ਵੀ ਤੂੰ 35,00,000 ਵੀ ਭੇਜਦੇ ਤੇ ਸਤਿਗੁਰਾਂ ਨੂੰ ਚਾਹ ਹੀ ਚੜ੍ਹਨਾ ਸੀ ਵੇਖ ਕੇ। ਗਰੀਬ ਨਵਾਜ ਪਾਤਸ਼ਾਹ ਨੇ ਤਾਂ ਚਾਹ ਨਾਲ ਹੀ ਲੜਨਾ, ਉਹਨਾਂ ਨੇ ਤਾਂ ਧਰਮ ਯੁੱਧ ਲੜਨਾ, ਧਰਮ ਯੁੱਧ ਕੇ ਚਾਏ ਦੀ ਖੇਡ ਦੇ ਮਾਲਕ ਨੇ ਉਹ। ਇਹ ਕਹਿਣ ਲੱਗਾ ਲੱਲਾ ਬੇਗ ਨੂੰ ਜਿਵੇਂ ਦੀ ਅਕਲ ਚ ਆਇਆ ਉਦਾਂ ਸਮਝਾਉਂਦਾ, ਕਹਿੰਦਾ ਜੀ ਤੂੰ ਛੇਤੀ ਜਾਣਾ, ਰਸਤੇ 'ਚ ਰੁਕਣਾ ਨਹੀਂ, ਕਿਤੇ ਇਹ ਨਾ ਹੋਵੇ ਕਿ ਤੁਹਾਡੇ ਪਹੁੰਚਣ ਤੋਂ ਪਹਿਲਾਂ ਤੁਹਾਡੇ ਤੋਂ ਡਰ ਕੇ ਗੁਰੂ ਜੀ ਉੱਥੋਂ ਭੱਜ ਜਾਣ।
ਪ੍ਰਵਸ਼ੇ ਦੀਰਗ ਜੰਗਲ ਜਬੇ,
ਕਿਉਂਕਿ ਅੱਗੇ ਜੰਗਲ ਦਾ ਇਲਾਕਾ, ਹੋ ਸਕਦਾ ਅੱਗੇ ਸੰਘਣੇ ਜੰਗਲ 'ਚ ਕਿਤੇ ਦੂਰ ਚਲੇ ਜਾਣ।
ਮੁਸ਼ਕਲ ਹੋਏ ਖੋਜਨੋ ਤਬੇ,
ਜੇ ਉਹ ਸੰਘਣੇ ਜੰਗਲ 'ਚ ਕਿਤੇ ਜਾ ਵੜੇ ਤੇ ਫਿਰ ਉਹਨਾਂ ਨੂੰ ਲੱਭਣਾ ਔਖਾ ਹੋਵੇਗਾ, ਉਹਨਾਂ ਦੀ ਭਾਲ ਕਰਨੀ ਔਖੀ ਹੋਵੇਗੀ।
ਨੈ ਜੈ ਜਲ ਤੈ ਦਲ ਨੈ ਜਾਏ,
ਜਿੱਥੇ ਪਾਣੀ ਨਹੀਂ ਹੋਵੇਗਾ ਉੱਥੇ ਫੌਜ ਨਹੀਂ ਜਾ ਸਕਣੀ, ਤੇ ਗੁਰੂ ਜੀ ਵੀ ਉੱਥੇ ਹੀ ਜਾਣਗੇ ਜਿੱਥੇ ਪਾਣੀ ਹੋਵੇਗਾ, ਇਹ ਜ਼ਰੂਰ ਖਿਆਲ ਰੱਖਿਓ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਲੱਲਾ ਵੇਗ, ਗੁਰੂ ਜੀ ਵੀ ਉੱਥੇ ਹੀ ਡੇਰਾ ਕਰਨਗੇ ਜਿੱਥੇ ਪਾਣੀ ਹੋਵੇਗਾ, ਤੇ ਤੁਸੀਂ ਵੀ ਯਤਨ ਕਰਿਓ ਉੱਥੇ ਨਾ ਜਾਇਓ ਜਿੱਥੇ ਪਾਣੀ ਨਾ ਹੋਵੇ।
ਬਨੇ ਮਵਾਸ ਕਉ ਸਰ ਪਾਏ,
ਗੁਰੂ ਜੀ ਨੇ ਜ਼ਰੂਰ ਕੋਈ ਤਲਾਬ ਲੱਭਣਾ ਤੇ ਤਲਾਬ ਲੱਭ ਕੇ ਉੱਥੇ ਉਹ ਬਾਗੀ ਹੋਣਗੇ, ਜਿੱਥੇ ਤੱਕ ਮੇਰਾ ਅੰਦਾਜ਼ਾ, ਕਿਉਂਕਿ ਬਾਦਸ਼ਾਹ ਸੀ ਉਹਨੂੰ ਵੀ ਪਤਾ ਸੀ ਲੜਾਈਆਂ ਕਿਵੇਂ ਲੜੀ ਦੀਆਂ ਨੇ। ਉਹਨੇ ਆਖਿਆ ਵੀ ਮੈਨੂੰ ਇਹ ਅੰਦਾਜ਼ਾ ਵੀ ਗੁਰੂ ਜੀ ਨੇ ਜ਼ਰੂਰ ਕੋਈ ਨਾ ਕੋਈ ਤਲਾਬ ਮੱਲਿਆ ਹੋਣਾ, ਤਲਾਬ ਦੇ ਕੰਢੇ ਉਹਨਾਂ ਨੇ ਮੋਰਚੇ ਲਾਏ ਹੋਣਗੇ।
ਜਿਨੇ ਪਾਜੇ ਬਨੇ ਦਲੇਰ,
ਹੋ ਸਕਦਾ ਵੀ ਗੁਰੂ ਜੀ ਭੱਜ ਜਾਣ, ਜੇ ਉਹ ਨਾ ਭੱਜੇ ਉਹ ਦਲੇਰ ਬਣ ਕੇ ਰਹੇ।
ਤੁਮਰੇ ਪਹੁੰਚਣ ਮੈਂ ਹੋਏ ਦੇਰ,
ਇਹ ਨਾ ਹੋਵੇ ਵੀ ਤੇਰੇ ਪਹੁੰਚਣ ਚ ਉੱਥੇ ਦੇਰ ਹੋ ਜਾਵੇ, ਤੂੰ ਜਾਂਦਿਆਂ ਟਾਈਮ ਲਾ ਦੇਵੇ।
ਸੈਨਾ ਲੈ ਸਕੀਲ ਵਿਸਾਲਾ,
ਤੇ ਤੇਰੇ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਉੱਥੇ ਲੱਖਾਂ ਦੇ ਹਿਸਾਬ ਨਾਲ ਫੌਜ ਇਕੱਠੀ ਕਰ ਲੈਣ। ਤੂੰ 35,000 ਲੈ ਕੇ ਚੱਲਿਆ, ਉਹਨਾਂ ਦੀ ਇੱਕ ਵਾਰ 'ਚ ਹਜ਼ਾਰਾਂ ਲੱਖਾਂ ਬੰਦੇ ਆ ਜਾਂਦੇ ਆ। ਇਹ ਨਾ ਹੋਵੇ ਵੀ ਤੇਰੇ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਵੱਡੀ ਫੌਜ ਉੱਥੇ ਇਕੱਠੀ ਕਰ ਲੈਣ, ਤੇ ਤੂੰ ਉਹਨਾਂ ਦੇ ਪਾਸਕੂ ਵੀ ਨਾ ਹੋ ਸਕੇ।
ਸਿੱਖੇ ਆਪਣੇ ਕਹਿ ਤਨ ਦੇ ਜਾਲਾ,
ਹੋ ਸਕਦਾ ਆਪਣੇ ਸਿੱਖਾਂ ਨੂੰ ਸੱਦ ਲੈਣ, ਪੈਸਾ ਉਹਨਾਂ ਕੋਲ ਬਹੁਤ ਹੈ, ਤਨਖਾਹ ਤੇ ਰੱਖ ਲੈਣ, ਹੋ ਸਕਦਾ ਇੰਨੀ ਫੌਜ ਤਿਆਰ ਕਰ ਲੈਣ।
ਬਿਲਮ ਲਗਨ ਮੈਂ ਇਹੋ ਯੁਗ ਦੋਸ਼,
ਇਸ ਕਰਕੇ ਤੇਰੇ ਦੇਰੀ ਨਾਲ ਜਾਣ ਵਿੱਚ ਦੋ ਦੋਸ਼ ਨੇ, ਪਹਿਲਾ ਵੀ ਕਿਤੇ ਦੂਰ ਜੰਗਲ 'ਚ ਨਾ ਨਿਕਲ ਜਾਣ ਜਿੱਥੇ ਲੱਭਣਾ ਔਖਾ ਹੋਵੇਗਾ, ਦੂਜਾ ਤੇਰੇ ਦੇਰੀ ਨਾਲ ਪਹੁੰਚਦਿਆਂ ਕਿਤੇ ਉਹ ਫੌਜ ਨਾ ਇਕੱਠੀ ਕਰ ਲੈਣ, ਇਸ ਕਰਕੇ ਤੂੰ ਦੇਰੀ ਨਹੀਂ ਲਾਉਣੀ।
ਨਿਫਲ ਹੋਏ ਤਬ ਹਜ਼ਰਤ ਰੋਸ,
ਜੇ ਤੂੰ ਦੇਰੀ ਲਾ ਦਿੱਤੀ ਤੇ ਬਾਦਸ਼ਾਹ ਦਾ ਜਿਹੜਾ ਰੋਸ ਹੈ ਉਹ ਨਿਸ਼ਫਲ ਚਲਾ ਜਾਏਗਾ।
ਤੋ ਕੋ ਪੀਆ ਚੀ ਏ ਨਾਈ,
ਹੇ ਲੱਲਾ ਬੇਗ ਤੇਰੇ ਲਈ ਵੀ ਇਹ ਗੱਲ ਸਹੀ ਨਹੀਂ ਹੈ।
ਗੈਸ਼ਮ ਸ਼ੇਰ ਸਭਾ ਕੇ ਮਾਈ,
ਕਿਉਂਕਿ ਤੂੰ ਬਾਦਸ਼ਾਹ ਦੀ ਕਚਹਿਰੀ ਚ ਸਾਰੇ ਸੈਨਾਪਤੀਆਂ ਦੇ ਸਾਹਮਣੇ ਤਲਵਾਰ ਮਿਆਨ ਚ ਪਾਈ ਹੈ, ਜੇ ਤੂੰ ਹਾਰ ਕੇ ਵਾਪਸ ਮੁੜਿਆ ਤੇ ਫਿਰ ਕੀ ਮੂੰਹ ਲੈ ਕੇ ਆਵੇਗਾ, ਤੇਰੇ ਲਈ ਸ਼ਰਮ ਦੀ ਗੱਲ ਹੋਵੇਗੀ।
ਰਹਿ ਆਵੇ ਤੁਝ ਕੋ ਇਹ ਪਲੀ,
ਇਸ ਕਰਕੇ ਜਿੰਨਾ ਛੇਤੀ ਹੋ ਸਕੇ ਤੂੰ ਉੱਥੇ ਪਹੁੰਚ ਜਾਣਾ, ਦੇਰੀ ਨਹੀਂ ਲਾਉਣੀ, ਇਹੀ ਤੇਰੇ ਭਲੇ ਵਿੱਚ ਹੈ।
ਗਮਨੋ ਹਤੋ ਕੇ ਗੋ ਗੁਰ ਬਲੀ,
ਗੁਰੂ ਵੀ ਬੜਾ ਬਲੀ ਹੈ, ਉਹਨੂੰ ਜਾ ਕੇ ਪਕੜੋ ਜਾਂ ਮਾਰੋ।
ਲੱਲਾ ਬੇਗ ਤਬ ਕੇ ਉਹ ਸੁਣਾਏ,
ਸੁਣ ਕੇ ਲੱਲਾ ਬੇਗ ਬੋਲਿਆ ਕਹਿਣ ਲੱਗਾ,
ਜੈ ਲੱਗ ਚੱਲਿਓ ਜਾਨ ਤੇ ਜਾਏ।
ਕਹਿੰਦਾ ਕਿੱਥੇ ਤੱਕ ਜਾਏਗਾ ਗੁਰੂ ਜੰਗਲ 'ਚ, ਜੇ ਗਿਆ ਵੀ ਤਾਂ ਜਾਣ ਦਿਓ ਜਿੱਥੇ ਤੱਕ ਜਾਏਗਾ।
ਸ਼ਹਾਰ ਦੇ ਕੋ ਧੀਰਜ ਦੀਜੇ,
ਬਾਦਸ਼ਾਹ ਨੂੰ ਕਹਿ ਦਿਓ ਕਿ ਗੁਰੂ ਜਿੱਥੇ ਮਰਜ਼ੀ ਚਲਾ ਜੇ ਮੈਂ ਉਹਨਾਂ ਦੇ ਪਿੱਛੇ ਪਹੁੰਚ ਹੀ ਜਾਵਾਂਗਾ, ਜਿਹੜੇ ਮਰਜ਼ੀ ਜੰਗਲ 'ਚ ਚਲੇ ਜਾਣ।
ਦੁਸ਼ਮਣ ਅਲਪ ਜਾਏ ਜੀ ਅਲੀਜੇ,
ਥੋੜੀ ਜੀ ਤਾਂ ਫੌਜ ਆ ਉਹਨਾਂ ਕੋਲ, ਮੈਂ ਤਾਂ ਜਾਂਦੇ ਹੀ ਫੜ ਲੈਣਾ ਉਹਨਾਂ ਨੂੰ।
ਅਧਿਕ ਯਤਨ ਕਿਉਂ ਠਾਨ ਤੇ ਐਸੇ,
ਬਾਦਸ਼ਾਹ ਨੂੰ ਕਹੋ ਵੀ ਇੰਨਾ ਚਿੰਤਾ ਕਿਉਂ ਕਰਦਾ, ਉਹ ਇੰਨੀ ਫਿਕਰ ਕਿਉਂ ਕਰਦਾ, ਇੰਨੇ ਯਤਨ ਕਿਉਂ ਕਰਦਾ।
ਲੱਖੋਂ ਸ਼ਤਰੂ ਮਾਰੇ ਉਹ ਹੋਏ ਜੈਸੇ,
ਬਾਦਸ਼ਾਹ ਨੂੰ ਕਹੋ ਵੀ ਬਸ ਦੁਸ਼ਮਣ ਦਾ ਮਰਿਆ ਹੀ ਪਿਆ, ਹੁਣ ਤਾਂ ਚੁੱਕ ਕੇ ਹੀ ਲਿਆਉਣਾ। ਏਦਾਂ ਕਹਿੰਦਾ, ਕਹਿੰਦਾ ਦੁਸ਼ਮਣ ਤਾਂ ਉੱਥੇ ਮਰਿਆ ਹੀ ਪਿਆ ਸਮਝ ਲਓ।
ਇਤੀ ਚਮੋ ਗਨ ਮੈਂ ਲਿਓ ਸੰਗ,
ਐਡੀ ਵੱਡੀ ਫੌਜ ਨਾਲ ਲੈ ਕੇ ਚੱਲਿਆ, ਮੇਰੇ ਨਾਲ ਲੜਨਾ ਕੋਈ ਸੌਖਾ ਕੰਮ ਹੈ, ਮੈਂ ਤਾਂ ਸਮਝ ਲਓ ਜਾਂਦਿਆਂ ਹੀ ਮਾਰ ਦਿਆਂਗਾ ਉਹਨਾਂ ਨੂੰ।
ਦੁਰਗਮ ਵਾਸੇ ਕਰਹੋ ਭੰਗ,
ਮੇਰੇ ਕੋਲ ਜਿੰਨੀ ਫੌਜ ਹੈ ਜੇ ਉਹ ਵੱਡਾ ਕਿਲਾ ਵੀ ਬਣਾ ਲੈਣ ਨਾ ਤੇ ਮੈਂ ਤਾਂ ਕਿਲਾ ਵੀ ਤੋੜ ਕੇ ਤਬਾਹ ਕਰ ਦਿਆਂ।
ਲੱਖੋਂ ਸੈਨਾ ਕੋ ਹਨ ਡਾਰੋ,
ਤੇ ਜੇ ਰਹੀ ਗੱਲ ਫੌਜ ਦੀ, ਜੇ ਉਹ ਲੱਖਾਂ ਵੀ ਇਕੱਠੇ ਕਰ ਲੈਣ ਤੇ ਮੈਂ ਲੱਖਾਂ ਨੂੰ ਵੀ ਮਾਰ ਦਿਆਂ।
ਥਿਰੋ ਜੰਗ ਮੈਂ ਨਾਏ ਨਿਆਰੋ,
ਮੈਂ ਹਾਰਾਂਗਾ ਨਹੀਂ, ਰਣ ਭੂਮੀ ਚ ਖਲੋ ਕੇ ਲੜਾਂਗਾ।
ਆਗੇ ਕਰੀ ਅਨੇਕ ਲੜਾਈ,
ਮੈਂ ਕਿਹੜਾ ਪਹਿਲੀ ਵੇਰੀ ਲੜਨ ਚੱਲਿਆ, ਇਹ ਲੜਾਈਆਂ ਕਰਦਿਆਂ ਹੀ ਮੇਰੀ ਜ਼ਿੰਦਗੀ ਬੀਤੀ ਹੈ
ਮਾਰਤ ਮਰਤੇ ਅਵਧ ਬਿਤਾਈ
ਖਬਰੇ ਏਦਾਂ ਦੀਆਂ ਕਿੰਨੀਆਂ ਇਹ ਤਾਂ ਕੁਝ ਵੀ ਨਹੀਂ ਜਿੰਨੀਆਂ ਲੜਾਈਆਂ ਮੈਂ ਪਹਿਲਾਂ ਲੜੀਆਂ ਨੇ ਜ਼ਿੰਦਗੀ ਦੇ ਵਿੱਚ
ਰਹੇ ਜੰਗ ਮੈਂ ਜੀਤੇ ਅਮਾਰੀ
ਸਾਡੀ ਜਿੱਤ ਹੋਵੇਗੀ ਪਹਿਲਾਂ ਵੀ ਜਿੱਤਦੇ ਰਹੇ ਹਾਂ ਤੇ ਹੁਣ ਵੀ ਜਿੱਤਾਂਗੇ
ਪਰਖਣ ਕੀ ਨਸਕੇਤ ਕਬਾਰੀ
ਇਹ ਗੱਲ ਬਾਦਸ਼ਾਹ ਨੇ ਵੀ ਕਈ ਵਾਰੀ ਪਰਖੀ ਹੋਵੇਗੀ
ਕਯੋ ਸ਼ਾਹ ਸੋ ਮੈਂ ਅਬ ਜਾਊਂ
ਬਾਦਸ਼ਾਹ ਨੂੰ ਕਹੋ ਵੀ ਮੈਂ ਹੁਣ ਜਾ ਰਿਹਾ
ਨੈ ਮਾਰਗ ਮੈਂ ਬਿਲਮ ਲਗਾਊਂ
ਮੈਂ ਰਸਤੇ ਵਿੱਚ ਦੇਰੀ ਨਹੀਂ ਲਾਵਾਂਗਾ
ਸੁਣ ਸੋ ਗਿਓ ਕਯੋ ਸਭ ਜਾਏ
ਉਹਨੇ ਜਾ ਕੇ ਬਾਦਸ਼ਾਹ ਨੂੰ ਦੱਸ ਦਿੱਤਾ ਵੀ ਏਦਾਂ ਲੱਲਾ ਬੇਗ ਨੇ ਕਹੀਆਂ ਨੇ ਗੱਲਾਂ
ਨਿਸ਼ਚੇ ਜਾਣਿਓ ਗੁਰ ਗੈ ਲਿਆਏ
ਬਾਦਸ਼ਾਹ ਨੂੰ ਭਰੋਸਾ ਬਣ ਗਿਆ ਵੀ ਹਾਂ ਲੱਲਾ ਬੇਗ ਜ਼ਰੂਰ ਗੁਰੂ ਨੂੰ ਫੜ ਕੇ ਲਿਆਏਗਾ
ਕੈ ਸ਼ਸਤਰਨ ਸਿਉ ਮਾਰਿਓ ਜਾਏ
ਜਾਂ ਫਿਰ ਮਾਰ ਦੇਵੇਗਾ
ਯਾਨਿਕ ਸਾਵਨ ਤਬ ਫਲ ਪਾਏ
ਫਿਰ ਉਹਨਾਂ ਨੂੰ ਮੇਰੇ ਘੋੜੇ ਕੱਢਣ ਦਾ ਫਲ ਭੋਗਣਾ ਪਵੇਗਾ
ਸਭਾ ਵਿਖੇ ਬੋ ਬਾਰੀ ਉਚਾਰਾ
ਇਹ ਤਾਂ ਬੋਲਿਆ ਫਿਰ ਕਹਿਣ ਲੱਗਾ ਆਪਣੀ ਕਚਹਿਰੀ ਚ ਬਾਦਸ਼ਾਹ ਸ਼ਾਹ ਜਹਾਨ
ਅਸ ਤਸਕਰ ਨੇ ਸੁਣਿਓ ਨਿਹਾਰਾ
ਕਹਿੰਦਾ ਯਾਰੋ ਚੋਰ ਤਾਂ ਬੜੇ ਬੜੇ ਸੁਣੇ ਵੇਖੇ ਨੇ ਪਰ ਏਦਾਂ ਦਾ ਚੋਰ ਨੀ ਵੇਖਿਆ ਵੀ ਜਿਹਨੂੰ ਆਪ ਕਾਠੀ ਪਾ ਕੇ ਦਿੱਤੀ ਹੋਵੇ ਵੀ ਲੈ ਜਾ ਹੱਥ ਜੋੜ ਕੇ ਕਹਿੰਦਾ ਏਦਾਂ ਦਾ ਚੋਰ ਨੀ ਵੇਖਿਆ ਬਈ ਇੰਨੇ ਦਲੇਰ ਵੀ ਹੁੰਦੇ ਆ ਚੋਰ ਹੈਰਾਨੀ ਨਾਲ ਬਾਦਸ਼ਾਹ ਕਹਿੰਦਾ ਭਾਈ ਇਹ ਤਾਂ ਬੜਾ ਵੱਡਾ ਅਸਚਰਜ ਹੋਇਆ
ਕਰ ਵਿਸਾਲ ਚੱਲ ਠੱਗ ਕਰ ਗਏ
ਫਿਰ ਕੱਲਾ ਚੋਰੀ ਥੋੜੀ ਲੈ ਗਿਆ ਕਰਕੇ ਡੱਕ ਗਿਆ ਸਾਨੂੰ ਤਾਂ ਕੈਦੀ ਬਣਾ ਕੇ ਠੱਗ ਕੇ ਲੈ ਗਿਆ
ਅਦਕੇ ਅਚੰਬਾ ਚਿੱਤ ਮੈਂ ਕੀਓ
ਬੜਾ ਹੈਰਾਨ ਹੁੰਦਾ ਬਾਦਸ਼ਾਹ ਕਹਿੰਦਾ ਇਹ ਕਿੱਦਾਂ ਦੀ ਖੇਡ ਬਣੀ ਏ ਕਿਵੇਂ ਹੋ ਗਿਆ ਸਭ ਕੁਝ ਕਹਿੰਦਾ ਵਿਸ਼ਵਾਸ ਜਿਹਾ ਨੀ ਹੁੰਦਾ ਏਦਾਂ ਜਾਪਦਾ ਜਿਵੇਂ ਸੁਪਨਾ ਜਿਹਾ ਵੇਖਦੇ ਹੋਈਏ ਇੱਧਰ ਫੌਜ ਲੈ ਕੇ ਬਾਦਸ਼ਾਹ ਦੀ ਲੱਲਾ ਬੇਗ ਮਾਲਵੇ ਦੇ ਇਲਾਕੇ ਚ ਪੁੱਜ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ